ਮੰਗਤੇ ਬਣਾ ਕੇ ਰੱਖ ਤਾਂ ਮੰਗਤੇ। ਜਿਹੜਾ ਸਾਰੀ ਪਿਰਥਵੀ ਚੋਂ ਵੱਡਾ ਮੰਗਤਾ ਹੋਵੇ ਨਾ, ਮੰਗ ਕੇ ਆਵੇ, ਜੋਗੀ ਉਹਨੂੰ ਆਪਣਾ ਨੰਬਰਦਾਰ ਬਣਾ ਲੈਂਦੇ ਵੀ ਇਹ ਸਾਡਾ ਆਗੂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲਿਆਂ ਨੇ ਵੀਰਾਂ ਨੇ ਬਚਨ ਪੜ੍ਹਿਆ ਹੋਵੇਗਾ, ਨਵੇਂ ਖੰਡ ਕੀ ਪਿਰਥਮੀ ਮੰਗ ਹੈ ਸੋ ਜੋਗੀ ਜੱਗ ਸਾਰਾ ਹੈ। ਉਹ ਵੱਡਾ ਜੋਗੀ ਜਿਹੜਾ ਨੌਂ ਖੰਡ ਦੀ ਪਿਰਥਮੀ ਦਾ ਵੱਡਾ ਮੰਗਤਾ ਹੋਵੇ, ਮੰਗਣ ਤੇ ਦੁਨੀਆਂ ਲਾ ਤਈ, ਕੰਨ ਪਾੜ ਦਿੱਤੇ, ਬਲੌੜ ਦੇ ਬੜੇ ਬੜੇ ਮੁੰਦਰੇ ਜੇ ਪਾ ਕੇ ਕੰਨਾਂ ਨੂੰ ਵੱਧ ਸ਼ਕਲ ਕਰਕੇ ਰੱਖ ਦਿੱਤਾ, ਕੁਝ ਸਵਾਹ ਜਿਹੜੀ ਪਿੰਡੇ ਤੇ ਮਾਲ ਲਓ, ਬਾਕੀ ਰਹਿੰਦੀ ਖੁੰਦੀ ਸਿਰ ਚ ਪਾ ਲਓ, ਜਿਉਂਦੇ ਗਲ ਚ ਖਫਣੀ ਪਾ ਲਓ, ਇੱਕ ਹੱਥ ਚ ਸੋਟਾ ਫੜ ਲਓ, ਇੱਕ ਹੱਥ ਚ ਚਿੱਪੀ ਫੜ ਲਓ ਤੇ ਘਰ ਘਰ ਮੰਗਦੇ ਫਿਰੋ। ਸਤਿਗੁਰੂ ਗਰੀਬ ਨਿਵਾਜ ਨੇ ਕਿਹਾ ਮੋਢੇ ਤੇ ਡੰਡਾ ਜਿਹਾ ਪਾਇਆ ਹੁੰਦਾ ਜੋਗੀਆਂ ਨੇ, ਦੋ ਬੰਨੇ ਝੋਲੀਆਂ ਜਿਹੀਆਂ ਹੁੰਦੀਆਂ। ਸਤਿਗੁਰੂ ਕਹਿਣਗੇ ਇੱਕ ਜੋਗਪਣੇ ਦੀ ਨਿਸ਼ਾਨੀ ਥੋੜ੍ਹੀ ਹੈ, ਇਹ ਤਾਂ ਕਰਮਾਂ ਦੀ ਮਾਰ ਪਈ ਹੋਈ ਹੈ, ਨਾ ਰੱਬ ਇਹਨਾਂ ਕਾਰਨਾਂ ਕਰਕੇ ਮਿਲਦਾ ਹੈ। ਡੰਡ ਕਮੰਡਲ ਮੋਢੇ ਪਹਾੜ, ਜੋਗ ਨਹੀਂ ਕਰਮਾਂ ਦੀ ਮਾਰ। ਰਾਜਾ ਭਰਥਰੀ ਨੇ ਕਾਰਬਾਰ ਛੱਡਿਆ, ਗਲ ਚ ਖਫਣੀ ਪਾਈ, ਕੋਈ ਸਵਾਹ ਵੀ ਪਾਈ ਤੇ ਪਹਾੜ ਸਮੇਰ ਪਰਬਤ ਬੈਠੇ ਬਾਕੀ ਦੇ ਸਿੱਧਾਂ ਕੋਲ ਜਾ ਪਹੁੰਚਾ। ਚੰਦ ਚਾਂਦਣੀ ਰਾਤ ਤੁਰਿਆ ਫਿਰਦਾ, ਕੀ ਵੇਖਿਆ, ਕਿਸੇ ਨੇ ਪਾਨ ਖਾ ਕੇ ਥੁੱਕਿਆ, ਚੰਦਰਮਾ ਦੀਆਂ ਕਿਰਨਾਂ ਪਈਆਂ ਚਮਕਿਆ ਤੇ ਚੱਟ ਗਾਂ ਹੋ ਕੇ ਫੜਨ ਲੱਗਾ, ਹੱਥ ਪੀਕ ਨਾਲ ਲਿਬੜ ਗਿਆ, ਬੜਾ ਮਨ ਦੁਖੀ ਹੋਇਆ। ਮਨਾ ਇੰਨੇ ਧਨ ਪਦਾਰਥ ਛੱਡੇ, ਇੰਨਾ ਰਾਜ ਭਾਗ ਛੱਡਿਆ, ਪਰ ਤੂੰ ਅਜੇ ਵੀ ਮੇਰੇ ਕਾਬੂ ਨਾ ਆ ਸਕਿਓ, ਤੈਨੂੰ ਜਿੱਤਣਾ ਬੜਾ ਔਖਾ ਹੈ। ਉਸ ਮਹਾਂਪੁਰਖ ਨੇ ਬਚਨ ਲਿਖੇ ਵੀ ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਕਹਿਣ ਲੱਗੇ ਮਨ ਮਨੁੱਖ ਦਾ ਰਿਪ ਨਾਮ ਦੁਸ਼ਮਣ ਦਾ ਹੈ, ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਦੁਨੀਆਂ ਵਿੱਚ ਮਨ ਹੈ। ਅਸੀਂ ਐਵੇਂ ਇੱਕ ਦੂਜੇ ਦੇ ਮਗਰ ਹਥਿਆਰ ਚੁੱਕੀ ਫਿਰਦੇ ਹਾਂ। ਸਤਿਗੁਰੂ ਕਹਿੰਦੇ ਵਿਦਵਾਨ ਪੁਰਸ਼ਾਂ ਦਾ ਕਥਨ ਮੈਂ ਬੇਨਤੀ ਕਰ ਰਿਹਾ, ਹਜ਼ੂਰ ਨੇ ਵੀ ਐਸਾ ਬਚਨ ਕਿਹਾ, ਮੋਹਰ ਲਾਈ ਹੈ, ਦੁਨੀਆਂ 'ਚ ਜੇ ਕੋਈ ਮਨੁੱਖਤਾ ਦਾ ਦੁਸ਼ਮਣ ਹੈ ਮਨੁੱਖ ਦਾ, ਤੇ ਉਹਦਾ ਆਪਣਾ ਮਨ ਹੈ ਤੇ ਉਹਦੀਆਂ ਬੁਰਿਆਈਆਂ ਉਹਦੀਆਂ ਵੈਰੀ ਨੇ। ਭਰਥਰੀ ਨੇ ਆਖਿਆ ਮਨ ਰਿਪ ਜੀਤਾ ਸਭ ਰਿਪ ਜੀਤੇ, ਜਿਸ ਮਨੁੱਖ ਨੇ ਮਨ ਦੁਸ਼ਮਣ ਨੂੰ ਜਿੱਤ ਲਿਆ, ਉਹ ਸਮਝ ਲਿਆ ਮੈਂ ਸਾਰੇ ਦੁਸ਼ਮਣ ਜਿੱਤ ਲਏ ਨੇ। ਜਿਹਦਾ ਮਨ ਜਿੱਤਿਆ ਗਿਆ ਉਹਦਾ ਵੈਰੀ ਰਹਿੰਦਾ ਹੀ ਕੋਈ ਨਹੀਂ, ਉਹਦੇ ਨਾਲ ਦੁਸ਼ਮਣੀ ਕੌਣ ਕਮਾ ਸਕਦਾ ਹੈ ਜਿਹਨੇ ਮਨ ਜਿੱਤਿਆ ਹੋਇਆ ਹੈ। ਭਰਥਰੀ ਨੇ ਆਖਿਆ ਦੁਨੀਆਂ ਦੇ ਲੋਕੋ, ਮਨ ਰਿਪ ਜੀਤਾ ਸਭ ਰਿਪ ਜੀਤੇ, ਤੁਹਾਡਾ ਮਨ ਦੁਸ਼ਮਣ ਜਿਉਂਦਾ ਹੈ, ਉਹਨੂੰ ਤੁਸੀਂ ਮਾਰ ਨਹੀਂ ਸਕੇ, ਉਹਨੂੰ ਅਧੀਨ ਨਹੀਂ ਕਰ ਸਕੇ, ਤੇ ਯਾਦ ਰੱਖਣਾ ਤੁਹਾਡੇ ਸਾਰੇ ਦੁਸ਼ਮਣੀ ਸਿਰ ਚੁੱਕ ਲੈਣਗੇ, ਸਾਰੇ ਦੁਸ਼ਮਣੀ ਜਿਉਂਦੇ ਨੇ। ਜੇ ਮਨ ਦੁਸ਼ਮਣ ਤੁਸੀਂ ਤੁਹਾਡਾ ਜਿਉਂਦਾ ਹੈ ਤੇ ਬਾਕੀ ਦੁਸ਼ਮਣ ਵੀ ਜਿਉਂਦੇ ਨੇ, ਜਿਸ ਨੇ ਮਨ ਦੁਸ਼ਮਣ ਨੂੰ ਮਾਰ ਲਿਆ ਉਹਦਾ ਦੁਸ਼ਮਣ ਰਹਿੰਦਾ ਹੀ ਕੋਈ ਨਹੀਂ। ਸਤਿਗੁਰੂ ਨੇ ਗੁਰਬਾਣੀ 'ਚ ਐਸਾ ਬਚਨ ਕਿਹਾ, ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨਾਂ ਨੂੰ ਕਮਾਉਣ ਵਾਲੇ ਜਿਹੜੇ ਗੁਰਮੁਖਤਾਈ ਦੇ ਜੀਵਨ ਵਾਲੇ ਨੇ, ਉਹਨਾਂ ਨੇ ਆਪਣੇ ਮਨ ਨੂੰ ਮਾਰ ਲੈਣਾ ਕੀਤਾ ਹੈ। ਮਾਰਨ ਦੀ ਦਵਾਈ ਕਿਹੜੀ ਹੈ? ਹਜ਼ੂਰ ਕਹਿਣਗੇ ਸ਼ਬਦ ਦੀ ਕਸਵੱਟੀ ਹੈ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਤੇ ਲਾ ਕੇ ਗੁਰਮੁਖਾਂ ਨੇ ਆਪਣੇ ਮਨ ਨੂੰ ਮਾਰ ਲਿਆ ਹੈ, ਕਾਬੂ ਵਿੱਚ ਕਰ ਲਿਆ ਹੈ। ਸਤਿਗੁਰੂ ਨੇ ਗੁਰਬਾਣੀ ਵਿੱਚ ਐਸਾ ਖਿਆਲ ਵੀ ਦਿੱਤਾ, ਇਸ ਮਨ ਦੀ ਆਪਣੇਤ ਦੇ ਆਪਣਤ ਦੇ ਮਾਰ ਦੇ ਮਾਰੇ ਹੋਏ ਇਹ ਤੇ ਲੋਕ ਕਾਬੂ ਨਾ ਪਾ ਸਕੇ। ਇਹ ਉਦੋਂ ਮਨ ਕਾਬੂ ਵਿੱਚ ਆਉਂਦਾ ਹੈ, ਅਧੀਨਗੀ ਵਿੱਚ ਆਉਂਦਾ ਹੈ, ਜਦੋਂ ਮੇਰੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਇਹਨੇ ਤੇ ਨਹੀਂ ਆਉਂਦਾ। ਹਜ਼ੂਰ ਨੇ ਗੁਰਬਾਣੀ 'ਚ ਖਿਆਲ ਤਾਂ ਵੀ ਮਨ ਵਾਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਤੇ ਨਹੀਂ, ਤੇ ਵਿਦਵਾਨਾਂ ਨੇ ਆਖਿਆ ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। ਮਨ ਨਹੀਂ ਜਿੱਤ ਸਕਿਆ ਕੋਈ, ਮਨ ਤੇ ਕਾਬੂ ਨਹੀਂ ਕੋਈ ਪਾ ਸਕਿਆ। ਜੋਗੀਆਂ ਦਾ ਵੱਡਾ ਜੋਗੀ ਸਤਿਕਾਰਯੋਗ ਗੋਰਖਨਾਥ ਹੈ, ਤੇ ਗੋਰਖਨਾਥ ਦਾ ਗੁਰੂ ਮਛੰਦਰ ਨਾਥ ਹੈ ਆਪ ਜੀ ਨੂੰ ਯਾਦ ਹੋਵੇ। ਜੋਗੀ ਗੋਰਖਨਾਥ ਨੂੰ ਆਪਣਾ ਗੁਰੂ ਮੰਨਦੇ ਨੇ ਔਰ ਮਛੰਦਰ ਨਾਥ ਉਹਦਾ ਵੀ ਗੁਰੂ ਹੈ। ਧੰਨ ਗੁਰੂ ਨਾਨਕ ਸਾਹਿਬ ਸੰਗਲਾਦੀਪ ਦੇ ਟਾਪੂ 'ਤੇ ਗਏ ਰਾਜੇ ਸ਼ਿਵਨਾਭ ਨੂੰ ਜਦੋਂ ਦਰਸ਼ਨ ਦਿੱਤੇ, ਰਾਜੇ ਸ਼ਿਵਨਾਭ ਦਾ ਪਿਤਾ ਸੀ ਰਾਜਾ ਅਮਰੂ ਨਾਥ ਹੈ, ਸੰਗਲਾਦੀਪ ਦਾ ਟਾਪੂ ਦਾ ਬਾਦਸ਼ਾਹ ਹੈ। ਸ਼ਿਵਨਾਭ ਦੇ ਪਿਤਾ ਰਾਜੇ ਅਮਰੂ ਨਾਥ ਦਾ ਦੇਹਾਂਤ ਹੋ ਗਿਆ, ਉਹਦੀ ਮੌਤ ਹੋ ਗਈ। ਪਰ ਕਾਇਆ ਯੋਗ ਦੁਆਰਾ, ਪਰ ਕਾਇਆ ਸਿੱਧੀ ਨਾਲ ਉਹਦੀ ਮੁਰਦਾ ਦੇਹ ਵਿੱਚ ਪ੍ਰਵੇਸ਼ ਕਰਕੇ ਯੋਗੀਆਂ ਦਾ ਗੁਰੂ ਕਹਾਉਣ ਵਾਲਾ ਮਛੰਦਰ ਨਾਥ ਪ੍ਰਾਣੀਆਂ ਦੇ ਵਿਸ਼ੇ ਸੁੱਖ ਭੋਗਦਾ ਰਿਹਾ। ਬਾਲ ਗੁੰਦਾਈ ਨਾਲ ਜਦੋਂ ਚਰਚਾ ਕਰਨ ਵਾਸਤੇ ਗੋਰਖਨਾਥ ਗਿਆ, ਉਸਨੇ ਆਖਿਆ ਮੂੰਹ ਚੁੱਕ ਕੇ ਚਰਚਾ ਕਰਨ ਆ ਗਿਆ, ਪਹਿਲਾਂ ਆਪਣੇ ਗੁਰੂ ਵੇਖ ਕੀ ਕਰਤੂਤਾਂ ਕਰ ਰਿਹਾ ਹੈ। ਯੋਗ ਸਿੱਧੀ ਦੁਆਰਾ ਜਦੋਂ ਵੇਖਿਆ ਸ਼ਰਮਸਾਰ ਹੋਇਆ। ਮਛੰਦਰ ਨਾਥ ਨੂੰ ਪਤਾ ਸੀ ਵੀ ਕਿਸੇ ਕੰਨ ਪਾਟੇ ਯੋਗੀ ਨੇ ਇਹ ਮਗਰ ਖੋਜ ਖੁਰਾ ਕੱਢ ਲੈਣਾ ਹੈ। ਉਹਨੇ ਆਪਣੇ ਰਾਜ ਦਰਬਾਰ ਦੇ ਅੰਦਰ ਹਦਾਇਤ ਕੀਤੀ ਵੀ ਕੋਈ ਕੰਨ ਪਾਟਾ ਯੋਗੀ ਮੇਰੇ ਦਰਬਾਰ 'ਚ ਹਾਜ਼ਰ ਨਹੀਂ ਹੋ ਸਕਦਾ। ਮਛੰਦਰ ਨਾਥ ਨੇ ਤਬਲਾ ਵਜਾਉਣਾ ਸਿੱਖਿਆ, ਤਬਲਾ ਉਹ ਤਬਲਾ ਵਜਾਉਣਾ ਰਾਜ ਦਰਬਾਰ 'ਚ ਰਾਗੀ ਕੀਰਤਨ ਕਰਨ ਵਾਲੇ ਅਲਾਪਣ ਵਾਲੇ ਰਾਗ, ਉਹਨਾਂ ਵਿੱਚ ਗੋਰਖਨਾਥ ਤਬਲਾ ਵਜਾਉਣ ਵਾਸਤੇ ਗਿਆ। ਮੁੰਦਰਾਂ ਪਾਈਆਂ ਹੋਈਆਂ ਸੀ, ਕੰਨ ਪਾਟਾ ਯੋਗੀ ਸੀ ਗੋਰਖਨਾਥ, ਪੱਗ ਦੇ ਨਾਲ ਚੰਗੀ ਤਰ੍ਹਾਂ ਕੰਨ ਨੂੰ ਟੱਕਿਆ ਹੋਇਆ। ਤੁਸੀਂ ਕਰੇ ਅੱਜ ਵੀ ਗੋਰਖਨਾਥ ਦੇ ਚੇਲੇ ਯੋਗੀ ਪਿੰਡਾਂ 'ਚ ਆਉਂਦੇ ਨੇ, ਗੌਰ ਕਰਨਾ, ਚੰਗੀ ਤਰ੍ਹਾਂ ਪੱਗ ਨਾਲ ਕੰਨ ਟੱਕ ਕੇ ਰੱਖਦੇ ਨੇ। ਕੰਨ ਨਾਲ ਪੱਗ ਟੱਕੇ ਹੋਏ, ਕੰਨ ਜਿਹੜੇ ਸੀ ਉਹ ਪੱਗ ਨਾਲ ਟੱਕੇ ਹੋਏ, ਅੰਦਰ ਪਹੁੰਚ ਗਿਆ ਤੇ ਰਾਗ ਅਲਾਪਣ ਲੱਗੇ, ਤਬਲਾ ਵਜਾਇਆ ਤੇ ਕਿਹਾ ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ। ਹੈਰਾਨ ਹੋ ਗਿਆ, ਮੁਰਦਾ ਦੇਹ ਵਿੱਚੋਂ ਨਿਕਲ ਕੇ ਆਪਣੀ ਅਸਲ ਦੇਹ ਵਿੱਚ ਆਇਆ। ਗੋਰਖਨਾਥ ਨੇ ਆਖਿਆ ਜਿਹਦਾ ਗੁਰੂ ਹੀ ਏਡਾ ਘਟੀਆ ਵਿਚਾਰਾਂ ਵਾਲਾ ਹੋਵੇ, ਉਹਦੇ ਚੇਲਿਆਂ ਨੇ ਕੀ ਪੂਰੀ ਪਾਉਣੀ ਹੈ। ਜਿਹਦਾ ਗੁਰੂ ਹੀ ਏਡੀ ਬਿਰਤੀ ਗੰਦਗੀ ਵਾਲਾ ਹੋਵੇ, ਚੱਲ ਮੈਂ ਤੈਨੂੰ ਗੁਰੂ ਨਾਨਕ ਨਿਰੰਕਾਰੀ ਦੇ ਪਾਸ ਲੈ ਕੇ ਚੱਲਾਂ, ਉਸ ਗਰੀਬ ਨਿਵਾਜ ਦੇ ਕੋਲ ਤੈਨੂੰ ਮੈਂ ਲਿਜਾਨਾ ਤੇ ਉਪਦੇਸ਼ ਦੇ ਕੇ ਨਿਹਾਲ ਕਰਨਗੇ। ਗੋਰਖਨਾਥ ਆਪਣੇ ਗੁਰੂ ਮਛੰਦਰ ਨਾਥ ਨੂੰ ਨਾਲ ਲੈ ਕੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਪਹੁੰਚਿਆ। ਬੇਨਤੀ ਕੀਤੀ, ਮਹਾਰਾਜ ਆਹ ਸਾਡਾ ਗੁਰੂ ਹੈ ਤੇ ਆਹ ਇਹਦੀਆਂ ਕਰਤੂਤਾਂ ਨੇ, ਕਿਰਪਾ ਕਰੋ ਤੈਨੂੰ ਉਪਦੇਸ਼ ਬਖਸ਼ੋ। ਤੁਸੀਂ ਕਈ ਵਾਰ ਗੁਰਬਾਣੀ ਦਾ ਬਚਨ ਪੜ੍ਹਿਆ ਹੋਵੇਗਾ, ਹਜ਼ੂਰ ਨੇ ਉਪਦੇਸ਼ ਦਿੱਤਾ ਰਾਮਕਲੀ ਮਹੱਲਾ ਪਹਿਲਾ, ਸੁਣ ਮਾਛਿੰਦਰਾ ਨਾਨਕ ਬੋਲੈ, ਵਸਗਤ ਪੰਚ ਕਰੇ ਨਹਿ ਡੋਲੈ। ਇਹਨਾਂ ਵਿਕਾਰਾਂ ਨੂੰ ਕਾਬੂ ਪਾ ਕੇ ਜੀਵਨ ਵਿੱਚ ਨਹੀਂ ਡੋਲਣਾ ਚਾਹੀਦਾ। ਘਰ ਬਾਰ ਛੱਡਿਆ, ਪਰਿਵਾਰ ਛੱਡੇ, ਇਸਤਰੀ ਜਾਤ ਨਿੰਦਿਆ ਭੰਡਿਆ, ਐਦੋਂ ਉੱਚੀ ਤਾਂ ਹਿੰਦੁਸਤਾਨ 'ਚ ਜਗ੍ਹਾ ਹੀ ਕੋਈ ਨਹੀਂ ਜਿੱਡਾ ਸੁਮੇਰ ਪਰਬਤ ਉੱਚਾ ਹੈ। ਏਡੇ ਟੀਸੀ 'ਤੇ ਆਣ ਬੈਠੇ ਪਰ ਮਨ ਨਹੀਂ ਮਰਿਆ। ਭਗਤ ਕਬੀਰ ਸਾਹਿਬ ਜੀ ਨੇ ਆਖਿਆ ਘਰ ਬਾਰ ਛੱਡ ਦਿੱਤਾ, ਯੋਗ ਵੀ ਧਾਰਨ ਕਰ ਲਿਆ, ਯੋਗੀ ਵੀ ਬਣ ਗਏ, ਪਰ ਮਨ ਵਿਕਾਰਾਂ ਤੋਂ ਬਚ ਨਹੀਂ ਸਕਿਆ ਤੇ ਫਿਰ ਤੁਹਾਡਾ ਯੋਗ ਵੀ ਕਹਿੰਦਾ ਤੇ ਪਹਾੜ ਦੇ ਟੀਸੀ 'ਤੇ ਚੜ੍ਹਨ ਦਾ ਵੀ ਕੀ ਲਾਭ ਹੋਇਆ? ਘਰ ਬਾਰ ਛੱਡਣ ਦਾ ਕੋਈ ਲਾਭ ਹੈ? ਭਗਤ ਰਸਨਾ ਦੇ ਬਚਨ ਕਈ ਵਾਰ ਕਬੀਰ ਸਾਹਿਬ ਦੇ ਪੜ੍ਹੇ ਹੋਣਗੇ ਵੀ ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦੈ, ਅਜਹੋ ਬੇਕਾਰ ਨ ਛੋਡਈ ਪਾਪੀ ਮਨ ਮੰਦੈ, ਕਿਉਂ ਛੂਟੋ ਕੈਸੇ ਤਰੋਂ ਭਵਜਲ ਨਿਧ ਪਹਾਰੀ, ਰਾਖ ਰਾਖ ਮੇਰੇ ਬੀਠ ਲਾ ਜਨ ਸਰਣ ਤੁਮਾਰੇ, ਬਿਖੈ ਬਿਖੈ ਕੀ ਬਾਸਨਾ ਤਜੀ ਨਹਿ ਜਾਈ, ਅਣਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ, ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ, ਇਹੋ ਜੀਅਰਾ ਨਿਰਮੋਲ ਕੋ ਕੌਡੀ ਲਗ ਮੀਕਾ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀ ਦਇਆਲ ਮੋਹਿ ਸੰਸਰ ਪਾਪੀ। ਕਬੀਰ ਸਾਹਿਬ ਦਾ ਪਵਿੱਤਰ ਵਚਨ ਹੈ। ਬੇਨਤੀ ਕਰ ਰਿਹਾ ਸਾਂ ਮਛੰਦਰ ਨਾਥ। ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਐਸੀ ਹਾਲਤ ਉਸ ਵੱਡੇ ਯੋਗੀਆਂ ਦੇ ਆਗੂ ਦੀ ਹੋਏ। ਸੰਸਾਰ ਦੇ ਅੰਦਰ ਬੜਾ ਔਖਾ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਆਪ ਜੀ ਨਾਲ ਸਾਂਝਾ ਕਰਾਂ। ਉਹ ਕਹਿੰਦੇ ਨੇ ਮਨ ਬੇਕਾਬੂ ਹੈ, ਇਸ ਨੂੰ ਕਾਬੂ ਚ ਰੱਖਣਾ ਬੜਾ ਔਖਾ ਹੈ। ਪਾਰੇ ਨਾਲ ਤੁਲਨਾ ਕੀਤੀ ਪਾਰੇ ਨਾਲ। ਉਹਨਾਂ ਨੇ ਬਚਨ ਕਹਿ ਵਾਰ ਦੇ ਵਾਰਾਂ ਦੇ ਅੰਦਰ ਮਨ ਪਾਰਾ ਗੁਰਸਿੱਖ ਵਸ ਆਣਾ। ਮਨ ਰੂਪੀ ਪਾਰੇ ਨੂੰ ਗੁਰਸਿੱਖਾਂ ਨੇ ਵਸ ਵਿੱਚ ਲਿਆਂਦਾ ਤੇ ਉਹਨਾਂ ਗੁਰਸਿੱਖਾਂ ਨੇ ਵਸ ਵਿੱਚ ਲਿਆਂਦਾ ਜਿਨ੍ਹਾਂ ਨੇ ਗੁਰਮੁਖੀ ਆਪਣਾ ਮਨ ਮਾਰਿਆ, ਜਿਨ੍ਹਾਂ ਨੇ ਮਨ ਦੀ ਆਪਣਾ ਤਮੇਰ ਨੂੰ ਮਾਰ ਲਿਆ। ਹੁਣ ਇਸ ਬਾਤ ਆਪ ਜੀ ਦੀ ਸੇਵਾ ਚ ਵਿਚਾਰ ਬੇਨਤੀ ਕਰਾਂ। ਮਨ ਨੂੰ ਪਾਰੇ ਨਾਲ ਤੁਲਨਾ ਕਿਉਂ ਦਿੱਤੀ ਦਾ ਕੀ ਕਾਰਨ ਆਪ ਜੀ ਦੇ ਸੇਵਾ ਚ ਬੇਨਤੀ ਕਰਨੀ ਚਾਹੁੰਦਾ ਹਾਂ। ਕੱਚਾ ਪਾਰਾ ਹੁੰਦਾ ਹੈ, ਉਹਨੂੰ ਤੁਸੀਂ ਉਂਗਲੀ ਥੱਲੇ ਦਬਾਓ ਤੇ ਉਹ ਪਾਰਾ ਟਿਕ ਨਹੀਂ ਸਕੇਗਾ। ਉਂਗਲ ਥੱਲੇ ਦਬਾ ਕੇ ਰੱਖੋ ਤੇ ਤਿਲਕ ਕੇ ਪਾਸੇ ਹਟ ਜਾਵੇਗਾ। ਜੇ ਉਸ ਪਾਰੇ ਨੂੰ ਵੇਖੋ ਕਦੇ ਗਰਮੀ ਹੋਵੇ ਤੇ ਪਾਰਾ ਫੈਲ ਜਾਂਦਾ ਹੈ, ਸਰਦੀ ਹੋਵੇ ਤੇ ਪਾਰਾ ਸੁੰਗੜ ਜਾਂਦਾ ਹੈ। ਬਹੁਤੀ ਕੋਈ ਕੀਮਤ ਨਹੀਂ ਉਹਦੀ, ਬਾਜ਼ਾਰ 'ਚ 2 ਪੈਸੇ ਕੀਮਤ ਹੈ। ਔਰ ਉਹ 2 ਪੈਸੇ ਦੀ ਕੀਮਤ ਰੱਖਣ ਵਾਲਾ ਜੇ ਕਿਤੇ ਮਨੁੱਖ ਨੂੰ ਕੋਈ ਖਾ ਲਵੇ ਉਹਦੇ ਜੋੜ ਜੋੜ 'ਚ ਦਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਏਡਾ ਨਿਖਿੱਧ ਪਾਰਾ। ਪਰ ਜੇ ਕਿਤੇ ਉਹੀ ਪਾਰਾ ਖਾਲਸਾ ਜੀ ਕਿਸੇ ਰਸਾਇਣੀ ਦੇ ਹੱਥ 'ਚ ਦੇ ਦਈਏ, ਉਹ ਰਸੈਣੀ ਹੱਥ 'ਚ ਲੈ ਕੇ ਪਾਰਾ ਤੇ ਉਹਨੂੰ ਫਿਰ ਕੁੰਡੇ 'ਚ ਪਾਉਂਦਾ ਹੈ, ਇੱਕ ਹਰੀ ਜੀ ਬੂਟੀ ਵਿੱਚੋਂ ਪਾਉਂਦਾ ਹੈ ਦਵਾਈ ਦੀ, ਫਿਰ ਉਹਨੂੰ ਵੱਟਾ ਲੈ ਕੇ ਚੰਗੀ ਤਰ੍ਹਾਂ ਫਿਰ ਉਹਨੂੰ ਰਗੜਾ ਲਾਉਂਦਾ ਹੈ, ਰਗੜ ਰਗੜ ਕੇ ਜਦੋਂ ਇਕੱਲਾ ਹਰੀ ਬੂਟੀ ਦਾ ਰੰਗ ਰਹਿ ਜਾਂਦਾ ਤਾਂ ਕਹਿੰਦਾ ਹੁਣ ਪਾਰਾ ਖਰਲ ਹੋ ਗਿਆ ਹੈ। ਉਸ ਤੋਂ ਬਾਅਦ ਫਿਰ ਉਹਨੂੰ ਸੰਪਟ ਦੇਣਾ ਪੈਂਦਾ, ਸੰਪਟ ਹੈ ਡੱਬੇ ਵਿੱਚ ਪਾ ਕੇ ਚੰਗੀ ਤਰ੍ਹਾਂ ਢੱਕਣ ਕੱਸ ਕੇ ਚੁੱਲ੍ਹੇ ਦੇ ਉੱਪਰ ਅੱਗ ਬਾਲ ਕੇ ਫਿਰ ਉਹਨੂੰ ਸੇਕ ਦੇਣਾ ਪੈਂਦਾ ਹੈ। ਰਸਾਇਣੀ ਉਹਨੂੰ ਬੜੇ ਤਰੀਕੇ ਨਾਲ ਸੇਕ ਦਿੰਦਾ ਹੈ ਵੀ ਜੇ ਕਿਤੇ ਬਹੁਤਾ ਸੇਕ ਲੱਗ ਗਿਆ ਇਹ ਉੱਡ ਜਾਵੇਗਾ, ਜੇ ਥੋੜ੍ਹਾ ਸੇਕ ਲੱਗਾ ਤਾਂ ਕੱਚਾ ਰਹਿ ਜਾਵੇਗਾ। ਬੜੇ ਤਰੀਕੇ ਨਾਲ ਅੱਗ ਬਾਲਦਾ ਹੈ। ਜਦੋਂ ਇਹ ਚੰਗੀ ਤਰ੍ਹਾਂ ਪਾਰਾ ਉਹਨੂੰ ਸੇਕ ਦਿੱਤਾ ਜਾਂਦਾ, ਤਿਆਰ ਹੋ ਜਾਂਦਾ ਹੈ, ਅਤੇ ਉਹ ਪਾਰਾ ਫਿਰ ਬਹੁਤਾ ਨਹੀਂ ਇਵੇਂ ਕੱਖ ਦੇ ਤੀਲੇ ਤਾਂ ਰਤਾਕ ਭਰ ਪਾ ਕੇ ਹੀ ਛਕ ਲਈਏ, ਹਜ਼ਮ ਸ਼ਕਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਹਾਜ਼ਮਾ ਬਹੁਤ ਵੱਧ ਜਾਂਦਾ ਹੈ। ਜੇ ਖਾਲਸਾ ਜੀ ਨੂੰ ਕੱਖ 'ਤੇ ਪਾ ਕੇ ਛਕ ਲਈਏ ਤਾਂ ਕਹਿੰਦੇ ਹੱਥ ਹੀ ਇਹਨਾਂ ਮਨੁੱਖ ਦੇ ਅੰਦਰ ਬਲ ਆ ਜਾਂਦਾ ਹੈ, ਇਹਨਾਂ ਤਾਕਤ ਵਾਲੀ ਔਖ ਦੀ ਦਵਾਈ ਬਣ ਜਾਂਦੀ ਹੈ। ਜੇ ਉਸ ਸੋਧੇ ਹੋਏ ਪਾਰੇ ਨੂੰ ਕਲੀ 'ਤੇ ਪਾ ਦਈਏ ਤਾਂ ਚਾਂਦੀ ਬਣਾ ਦਿੰਦਾ ਹੈ, ਜੇ ਕਿਤੇ ਤਾਂਬੇ 'ਤੇ ਪਾ ਦਈਏ ਤਾਂ 12 ਵਰਨੀ ਦਾ ਸੁੱਧ ਸੋਇਨਾ ਬਣਾ ਦਿੰਦਾ ਹੈ। ਉਹ ਸੋਧਿਆ ਹੋਇਆ ਪਾਰਾ ਇੰਨੀ ਸ਼ਕਤੀ ਰੱਖਦਾ ਹੈ, ਉਹ ਸੋਧੇ ਹੋਏ ਪਾਰੇ 'ਚ ਇੱਕ ਗੁਣ ਹੈ। ਸਤਿਗੁਰੂ ਦੇ ਪਿਆਰੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਸਾਡਾ ਜੀਵਨ ਵੀ ਪਾਰੇ ਵਰਗਾ ਹੈ। ਕੱਚਾ ਪਾਰਾ ਜਿਵੇਂ ਉਂਗਲੀ ਥੱਲੇ ਦਬਾਓ ਤੇ ਉਹ ਟਿਕਦਾ ਨਹੀਂ, ਗੁਰੂ ਘਰ ਦੀ ਮਾਣ ਮਰਿਆਦਾ ਰੂਪੀ ਉਂਗਲੀ ਥੱਲੇ ਮਨ ਰੂਪੀ ਪਾਰੇ ਨੂੰ ਟਿਕਾਉਣ ਦਾ ਯਤਨ ਕਰੋ, ਝੱਟ ਤਿਲਕ ਕੇ ਪਾਸੇ ਹੋਵੇਗਾ, ਉਲਟਾ ਗੁਰੂ ਘਰ ਦੀ ਨਿੰਦਿਆ ਕਰੇਗਾ। ਕਿ ਸਾਡੇ ਮਨ ਦਾ ਸੁਭਾਅ ਐਸਾ ਬਣਿਆ ਹੋਇਆ ਹੈ, ਗੁਰੂ ਦੀ ਮਰਿਆਦਾ ਨੂੰ ਸਮਝਣ ਦੀ ਬਜਾਏ ਸਗੋਂ ਉਲਟ ਝੱਟ ਤਿਲਕ ਕੇ ਜੀਵਨ ਪਾਸੇ ਹਟ ਜਾਵੇਗਾ, ਨਹੀਂ ਸਿੱਖਿਆ ਗ੍ਰਹਿਣ ਕਰੇਗਾ। ਮੈਂ ਇੱਕ ਗੱਲ ਦੀ ਜੇ ਗੁਸਤਾਖੀ ਨਾ ਕਰਾਂ ਤੇ ਆਪ ਜੀ ਦੀ ਸੇਵਾ 'ਚ ਬੇਨਤੀ ਕਰਾਂ। ਦਰ ਹਕੀਕਤ ਗੁਰਦੁਆਰੇ ਅਸੀਂ ਸੁਣਨ ਘੱਟ ਆਉਣੇ ਹੈ, ਸੁਣਾਉਣ ਜ਼ਿਆਦਾ ਆਉਣੇ ਹੈ। ਸਿੱਖਿਆ ਲੈਣ ਵਾਲਿਆਂ ਦੀ ਸਮਾਜ 'ਚ ਗਿਣਤੀ ਬਹੁਤਾਤ ਨਹੀਂ, ਗੁਰਦੁਆਰੇ ਜਾਂ ਸਿੱਖਿਆ ਦੇਣ ਵਾਲਿਆਂ ਦੀ ਸੰਸਾਰ 'ਚ ਕੋਈ ਘਾਟ ਨਹੀਂ। ਅਸੀਂ ਆਖਰਕਾਰ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਵੀ ਸਿੱਖਿਆ ਦੇਣੇ ਹੈ, ਸਿੱਖਿਆ ਕਬੂਲਣ ਦਾ ਕਦੇ ਕੋਈ ਯਤਨ ਕਰਨ ਵਾਲਾ ਪੋਟਿਆਂ ਦੇ ਗਿਣੇ ਜਾਣ ਜੋਗਾ ਹੀ ਹੋਵੇਗਾ, ਮੈਂ ਤਾਂ ਬਹੁਤ ਘੱਟ ਵੇਖਿਆ ਹੈ। ਅਸੀਂ ਮਰਿਆਦਾ ਸਮਝਾਉਣ ਆਉਣੇ ਹੈ ਗੁਰਦੁਆਰੇ, ਮਰਿਆਦਾ ਸਿੱਖਣ ਨਹੀਂ ਆਉਂਦੇ ਵੀ ਇੱਥੇ ਰਹਿਣਾ ਕਿਵੇਂ ਹੈ, ਬਹਿਣਾ ਕਿਵੇਂ ਹੈ, ਖਲੋਣਾ ਕਿਵੇਂ ਹੈ, ਸਿੱਖਣ ਨਹੀਂ ਆਉਂਦੇ। ਔਰ ਮਰਿਆਦਾ ਰੂਪੀ ਉਂਗਲੀ ਥੱਲੇ ਕੱਚਾ ਪਾਰਾ ਕਦੇ ਟਿਕ ਨਹੀਂ ਸਕਦਾ। ਜੀਵਨ ਕੱਚਾ ਹੈ ਤੇ ਗੁਰਮਤ ਮਰਿਆਦਾ ਦਾ ਧਾਰਨੀ ਹੋ ਕੇ ਮਰਿਆਦਾ ਨੂੰ ਸੰਭਾਲ ਕੇ ਟਿਕਣਾ ਬੜਾ ਔਖਾ ਹੈ। ਉਸ ਕੱਚੇ ਪਾਰੇ ਦਾ ਖਾਲਸਾ ਜੀ ਕੀਮਤ ਬਾਜ਼ਾਰ ਚ ਦੋ ਕੁ ਪੈਸੇ ਹੀ ਹੈ। ਜੀਵਨ ਕੱਚੇ ਪਾਰੇ ਵਰਗੇ ਦੀ ਕੀਮਤ ਕੋਈ ਬਹੁਤੀ ਨਹੀਂ, ਦੋ ਪੈਸੇ ਵਰਗਾ ਹੈ। ਇੱਕ ਜੰਮਣਾ ਤੇ ਇੱਕ ਮਰਨਾ, ਦੋ ਹੀ ਇਹਦੀਆਂ ਕੀਮਤਾਂ, ਤੀਜੀ ਕੀਮਤ ਹੀ ਕੋਈ ਨਹੀਂ। ਵਾਰ ਵਾਰ ਜੰਮਦਾ ਤੇ ਮਰਦਾ ਰਹਿੰਦਾ ਕੱਚਾ ਮਨ ਹੈ। ਫਿਰ ਖਾਲਸਾ ਜੀ ਇਹਦਾ ਸੁਭਾਅ ਐਸਾ ਹੈ, ਕੱਚਾ ਪਾਰਾ ਕੋਈ ਖਾ ਲਵੇ ਤੇ ਉਹਦੇ ਜੋੜਾਂ ਚ ਦਰਦਾਂ ਹੋਣ ਲੱਗ ਜਾਂਦੀਆਂ ਨੇ। ਤੁਸੀਂ ਬੁਰੇ ਜੀਵਨ ਵਾਲੇ ਦੀ ਸੰਗਤ ਕਰੋ ਤੇ ਪਰਸੋਂ ਨੂੰ ਗੁਰਦੁਆਰੇ ਆਉਣਾ ਤੁਹਾਡਾ ਵੀ ਬੰਦ ਹੋ ਜਾਏਗਾ, ਔਰ ਬੁਰੇ ਸੁਭਾਅ ਵਾਲੇ ਦੀ ਸੰਗਤ ਕਰੋ ਤੇ ਤੁਹਾਡੇ ਤੇ ਉਹਦੇ ਕਹੇ ਦਾ ਅਸਰ ਹੋਵੇਗਾ। ਆਪ ਤਾਂ ਜਿਹੋ ਜਿਹਾ ਹੈਗਾ ਸੀ, ਦੂਜੇ ਦਾ ਬੇੜਾ ਵੀ ਕਰਕੇ ਰੱਖ ਦਿੰਦਾ ਹੈ। ਜੋੜਾਂ ਜੋੜਾਂ ਚ ਦਰਦਾਂ ਦੀ ਨਿਆਈ, ਉਹ ਗੁਰੂ ਨਾਨਕ ਦੇ ਘਰ ਦਾ ਪੰਧ ਹੀ ਨਹੀਂ ਬਣੇਗਾ, ਹੋਰ ਬੁਰੀ ਸੰਗਤ ਦਾ ਪ੍ਰਭਾਵ ਉੱਤੇ ਪੈ ਜਾਵੇਗਾ। ਕਿਤੇ ਮਨੁੱਖ ਦੇ ਪੂਰਬਲੇ ਕਰਮ ਜਾਗ ਪੈਣ ਤਾਂ ਕਿਤੇ ਇਹ ਵਿਗੜਿਆ ਹੋਇਆ ਜੀਵਨ ਕੱਚਾ ਪਾਰਾ ਮੇਰੇ ਸਤਿਗੁਰੂ ਰੂਪੀ ਰਸੈਣੀ ਦੇ ਸਤਸੰਗਤ ਰੂਪੀ ਹੱਥ ਵਿੱਚ ਆ ਜਾਵੇ, ਕਿਤੇ ਗੁਰੂ ਦੀ ਕਿਰਪਾ ਹੋ ਜਾਵੇ। ਸਾਡਾ ਮਨ ਰੂਪੀ ਪਾਰਾ ਸਤਿਗੁਰੂ ਰੂਪੀ ਰਸੈਣੀ ਦੇ ਸਤਸੰਗਤ ਰੂਪੀ ਹੱਥ ਵਿੱਚ ਕਿਤੇ ਆ ਜਾਵੇ ਤਾਂ ਸਤਿਗੁਰੂ ਸਭ ਤੋਂ ਪਹਿਲਾਂ ਜਿਵੇਂ ਉਹ ਰਸੈਣੀ ਉਹ ਸੁਨਹਿਰਾ ਲੈਂਦਾ, ਸੁਨਹਿਰਾ ਕੁੰਡਾ ਹੈ, ਸਤਿਗੁਰੂ ਨਿਸ਼ਚੇ ਰੂਪੀ ਸੁਨਹਿਰਾ ਲੈਂਦੇ ਨੇ ਨਿਸ਼ਚੇ ਰੂਪੇ। ਜੇ ਨਿਸ਼ਚਾ ਨਹੀਂ, ਵਿਸ਼ਵਾਸ ਨਹੀਂ ਤੇ ਕੱਖ ਵੀ ਨਹੀਂ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਜੇ ਸਿੱਖ ਦੇ ਹਿਰਦੇ ਚ ਸ਼ਰਧਾ ਗਈ ਸਮਝ ਲਓ ਭਰੀ ਆਈ ਕੱਖ ਨਹੀਂ। ਸ਼ਰਧਾ ਹਰ ਧਰਮ ਦਾ ਮੂਲ ਹੈ, ਵਿਸ਼ੇਸ਼ ਕਰਕੇ ਸਿੱਖੀ ਧਰਮ ਚ ਸ਼ਰਧਾ ਬੁਨਿਆਦ ਹੈ, ਮੂਲ ਮੁੱਢ ਹੈ। ਸਤਿਗੁਰੂ ਨਿਸ਼ਚਾ ਬਣਾਉਂਦੇ ਨੇ ਸਿੱਖ ਦਾ, ਨਿਸ਼ਚੇ ਰੂਪੀ ਸੁਨਹਿਰਾ ਲੈਂਦੇ ਨੇ ਤੇ ਸਿੱਖਾ ਤੇਰਾ ਜੀਵਨ ਡੋਲਦਾ ਨਾ ਫਿਰੇ। ਤੇ ਫਿਰ ਖਾਲਸਾ ਜੀ ਉਹ ਕੂੰਡੇ ਚ ਪਾ ਕੇ ਵੱਟੇ ਨਾਲ ਰਗੜਨ ਤੋਂ ਪਹਿਲਾਂ ਇੱਕ ਹਰੀ ਬੂਟੀ ਪਾਉਂਦਾ ਹੈ। ਸਤਿਗੁਰੂ ਰੂਪੀ ਰਸੈਣੀ ਨੇ ਨਿਸ਼ਚੇ ਰੂਪੀ ਸੁਨਹਿਰੇ ਚ ਸਾਡਾ ਮਨ ਪਾ ਕੇ ਫਿਰ ਸਤਿਗੁਰੂ ਨੇ ਇੱਕ ਹਰੀ ਬੂਟੀ ਕਿਹੜੀ ਪਾਈ ਹੈ, ਗੁਰੂ ਕੀ ਬਾਣੀ। ਤੇ ਫਿਰ ਰਗੜਾ ਕਿਹੜਾ ਲਾਉਣਾ, ਗੁਰੂ ਕੀ ਸੰਗਤ ਵਿੱਚ ਆ ਕੇ ਵਾਹਿਗੁਰੂ 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 ਵਾਹਿਗੁਰੂ। ਜਿਹੜਾ ਵਾਹਿਗੁਰੂ ਦਾ ਜਾਪ ਵਾਰ ਵਾਰ ਕਰਨਾ, ਇਹ ਰਗੜਨਾ ਹੈ ਕਾਬੂ ਵਿੱਚ ਕਰਨ ਵਾਸਤੇ। ਕਹਿੰਦੇ ਜਦੋਂ ਹਰੀ ਬੂਟੀ ਦਾ ਰੰਗ ਰਹਿ ਜਾਵੇ ਤੇ ਰਸੈਣੀ ਸਮਝ ਲੈਂਦਾ ਵੀ ਹੁਣ ਪਾਰਾ ਖਰਲ ਹੋ ਗਿਆ। ਜਿਸ ਦਿਨ ਸਿੱਖਾ ਤੇਰੇ ਜੀਵਨ ਵਿੱਚ ਅਵਸਥਾ ਬਣ ਗਈ ਨਾ, ਤੈਨੂੰ ਹਰੀ ਬੂਟੀ ਦੀ ਨਿਆਈ ਗੁਰਬਾਣੀ ਗੁਰਬਾਣੀ ਤੇਰੇ ਹਿਰਦੇ ਚ ਰਹਿ ਗਈ ਤੇ ਇਹ ਅਵਸਥਾ ਬਣ ਗਈ ਵੀ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ, ਗੁਰੂ ਕੀ ਬਾਣੀ ਦਾ ਆਸਰਾ ਤੇ ਗੁਰੂ ਕੀ ਬਾਣੀ ਨਾਲ ਲੱਗੇ ਰਹਿੰਦੇ ਹਨ। ਜਿਸ ਦਿਨ ਤੇਰੇ ਹਿਰਦੇ ਚ ਉਹ ਅਵਸਥਾ ਆ ਗਈ ਜਿਹੜੀ ਭਾਈ ਗੁਰਦਾਸ ਸਾਹਿਬ ਜੀ ਨੇ ਕਹੀ ਹੈ, ਝਰਨਾ ਝਰਦਾ ਨਿੱਜਰ ਗੁਰਮੁਖ ਬਾਣੀ ਅਗੜਗੜ ਹਵੇ। ਝਰਨੇ ਦਾ ਪਾਣੀ ਜਿਵੇਂ ਆਓ ਮੁਹਾਰਾ ਫੁੱਟ ਪੈਂਦਾ ਤੇਰੇ ਹਿਰਦੇ ਚ, ਜਦੋਂ ਬਾਣੀ ਦਾ ਝਰਨਾ ਫੁੱਟ ਪਿਆ ਸਮਝ ਲਵਾਂਗੇ ਹੁਣ ਗੁਰੂ ਕੀ ਕਿਰਪਾ ਦਾ ਤੂੰ ਪਾਤਰ ਬਣਦਾ ਜਾਂਦਾ, ਪਰਮੇਸ਼ਰ ਦੀ ਤੇਰੇ ਤੇ ਰਹਿਮਤ ਹੈ। ਪਰ ਕਈ ਇੱਥੋਂ ਜੇ ਅਵਸਥਾ ਖਤਮ ਕਰਕੇ ਬੈਠ ਜਾਂਦੇ ਨੇ। ਫਿਰ ਮੇਰੇ ਸਤਿਗੁਰੂ ਗਰੀਬ ਨਿਵਾਜ ਤਪ ਰੂਪੀ ਸੇਕ ਦਿੰਦੇ ਨੇ, ਤਪ ਰੂਪੀ ਸੇਕ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲੱਕੜਾਂ ਲੈ ਕੇ ਮੇਰੇ ਸਤਿਗੁਰੂ ਤਪ ਰੂਪੀ ਸੇਕ ਦਿੰਦੇ ਨੇ, ਔਰ ਗੁਰੂ ਘਰ ਦੀ ਸੰਗਤ ਜਿਹੜੀ ਹੈ ਨਾ, ਸੰਗਤ ਚ ਰਹਿਣਾ ਇਹ ਸੰਪਟ ਡੱਬਾ ਹੈ। ਇਹ ਸਿੱਖਾ ਗੁਰੂ ਕੀ ਸੰਗਤ ਵੱਧ ਤੋਂ ਵੱਧ ਕਰਨੀ। ਫਿਰ ਜਿਵੇਂ ਉਹ ਅੱਗ ਬਾਲਣ ਲੱਗਿਆਂ ਸੋਚੀਦਾ ਵੀ ਜੇ ਪਾਰਾ ਕੱਚਾ ਰਹਿ ਗਿਆ ਨੁਕਸਾਨਦੇਹ ਹੋਵੇਗਾ, ਜੇ ਸੇਕ ਬਹੁਤਾ ਲੱਗ ਗਿਆ ਤੇ ਫਿਰ ਇਹ ਉੱਡ ਵੀ ਜਾਵੇਗਾ। ਰਸੈਣੀ ਬੜੇ ਤਰੀਕੇ ਨਾਲ ਅੱਗ ਬਾਲਦਾ ਹੈ। ਸਤਿਗੁਰੂ ਰੂਪੀ ਰਸੈਣੀ ਸਿੱਖ ਦੇ ਜੀਵਨ ਵਿੱਚ ਵੇਖਦੇ ਨੇ, ਮੇਰੇ ਸਿੱਖ ਦਾ ਜੀਵਨ ਕਿਤੇ ਕੱਚਾ ਨਾ ਰਹਿ ਜਾਵੇ। ਚਾਰ ਕੁ ਦਿਨ ਤਾਂ ਗੁਰਦੁਆਰੇ ਵੀ ਗਿਆ, ਦਰੀਆਂ ਵੀ ਬੜੀਆਂ ਝਾੜੀਆਂ, ਸੇਵਾ ਵੀ ਬੜੀ ਕੀਤੀ। ਪੰਜਵੇਂ ਕੁ ਦਿਨ ਨੂੰ ਬਿਸਤਰੇ ਚੋਂ ਨਿਕਲਿਆ, ਮੇਰੀਆਂ ਪੁੜਪੁੜੀਆਂ ਦੁਖਦੀਆਂ ਨੇ। ਚਾਰ ਕੁ ਦਿਨ ਬੜੀ ਸੇਵਾ ਕਰਦੇ ਨੇ, ਵਿਦਵਾਨਾਂ ਨੇ ਆਖਿਆ ਗਧਾ ਵਿਰਾਗ ਹੈ। ਇਹਨੂੰ ਗਧਾ ਵਿਰਾਗ ਕਹਿੰਦੇ ਨੇ। ਚਾਰ ਕੁ ਦਿਨ ਤਾਂ ਬੜਾ ਸੇਵਾ ਦਾ ਮਾਹ ਜਾਗਣਾ, ਪੰਜਵੇਂ ਛੇਵੇਂ ਦਿਨ ਨੂੰ ਕੱਖ ਵੀ ਨਾ ਰਹਿ ਜਾਣਾ। ਸਤਿਗੁਰੂ ਕਹਿੰਦੇ ਸਿੱਖ ਦੇ ਜੀਵਨ ਵਿੱਚ ਕੱਚਾਪਣ ਨਾ ਕਿਤੇ ਰਹਿ ਜਾਵੇ ਤੇ ਪਾਰਾ ਉੱਡ ਨਾ ਜਾਵੇ, ਕਦੇ ਸਿੱਖ ਦੇ ਜੀਵਨ ਚ ਇਹ ਨਾ ਗੱਲ ਆਵੇ ਵੀ ਇੱਥੇ ਤਾਂ ਹਰ ਬੰਦਾ ਹੀ ਰੋਕਦਾ ਹੈ, ਉਹ ਨਾ ਕਰੋ ਜੀ, ਆਹ ਨਾ ਕਰੋ, ਨਸ਼ੇ ਨਾ ਖਾਓ ਜੀ, ਸ਼ਰਾਬ ਨਾ ਪੀਓ, ਮੈਂ ਜਾਵਾਂਗਾ ਪਰਲੋਕ ਨੂੰ ਕਿਉਂਕਿ ਮੈਂ ਨਿਤਨੇਮੀ ਬੜਾ ਬਣ ਗਿਆ, ਮੈਂ ਜਾਵਾਂਗਾ ਪਰਲੋਕ ਨੂੰ ਤੇ ਪਰਲੋਕ ਵਿੱਚ ਮਿਲੇਗਾ ਮੈਨੂੰ ਸਵਰਗ, ਸਵਰਗ ਦੇ ਭੋਗਾਂ ਦੀ ਪ੍ਰਾਪਤੀ ਹੋਵੇਗੀ, ਉੱਥੇ ਅੰਗੂਰਾਂ ਦੀ ਸ਼ਰਾਬ, ਬਹਿਸ਼ਤ ਦਾ ਸੋਗ, ਪਰੀਆਂ ਦਾ ਨਾਚ ਵੇਖਣ ਨੂੰ ਮਿਲੇਗਾ। ਕਦੇ ਸਿੱਖ ਦਾ ਜੀਵਨ ਸਵਰਗ ਦੇ ਦਿਵ ਭੋਗਾਂ ਦੀ ਪ੍ਰਾਪਤੀ ਵਾਸਤੇ ਕਦੇ ਉੱਡਿਆ ਨਾ ਫਿਰੇ। ਹਜ਼ੂਰ ਨੇ ਬਚਨ ਕੀਤਾ ਵੀ ਸਵਰਗ ਵਾਸ ਨਾ ਬਾਂਚੀਐ, ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੈ ਨਾ ਕੀਜੈ ਆਸ। ਕਿਆ ਸਵਰਗ ਕਿਆ ਨਰਕ ਵਿਚਾਰਾ, ਸੰਤਨ ਦੋ ਰਾਦੇ, ਰੱਬ ਦੇ ਪਿਆਰ ਦੋਵੇਂ ਰੱਦੀ ਕੀਤੇ ਹੋਏ ਨੇ। ਮੇਰੇ ਸਤਿਗੁਰੂ ਸੋਚਦੇ ਨੇ ਕਿਤੇ ਸਿੱਖ ਕਿਤੇ ਪ੍ਰਲੋਕ ਦੇ ਸਵਰਗ ਦੇ ਦਿਵ ਭੋਗਾਂ ਦੀ ਪ੍ਰਾਪਤੀ ਵਾਸਤੇ ਉੱਡੂ ਉੱਡੂ ਨਾ ਕਰਦਾ ਫਿਰੇ। ਜਦੋਂ ਐਨ ਪਾਰਾ ਸੋਧਿਆ ਗਿਆ, ਉਹਨੂੰ ਫਿਰ ਬਹੁਤਾਂ ਨੇ ਕੱਖ ਤੇ ਪਾ ਕੇ ਰਤਾ ਕੇ ਛਕਿਆ, ਹਾਜ਼ਮਾ ਬੜਾ ਵੱਧ ਗਿਆ, ਹਾਜ਼ਮਾ ਜਿਨ੍ਹਾਂ ਗੁਰੂ ਕੇ ਪਿਆਰ ਨੇ ਖਾਲਸਾ ਜੀ, ਜਿਨ੍ਹਾਂ ਦੇ ਹਿਰਦੇ ਅੰਤ ਕਰਨ ਦੇ ਅੰਦਰ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ। ਕਿਨਕਾ ਇੱਕ ਮਾਤਰ ਹਿਰਦੇ ਚ ਵੱਸ ਗਿਆ, ਹਾਜ਼ਮਾ ਏਡਾ ਵੱਡਾ ਵੱਧ ਗਿਆ, ਕੋਈ ਭਲਾ ਕਹੋ ਭਾਵੇ ਬੁਰਾ ਕਹੋ, ਹਮ ਤਨ ਦੀ ਉਹ ਟਾਰ, ਕਿਸੇ ਨੂੰ ਸਰਾਪ ਨਹੀਂ ਦਿੰਦੇ ਫਿਰਦੇ, ਕਿਸੇ ਨੂੰ ਥਾਪੜਾ ਨਹੀਂ ਦਿੰਦੇ, ਕੋਈ ਨਿੰਦਿਆ ਕਰੀ ਜਾਵੇ ਤਾਂ ਕੋਈ ਗੱਲ ਨਹੀਂ, ਜੇ ਕੋਈ ਉਸਤਤ ਕਰੀ ਜਾਵੇ ਤੇ ਤਾਂ ਕੋਈ ਪ੍ਰਵਾਹ ਨਹੀਂ। ਇੰਨੀ ਹਜ਼ਮ ਸ਼ਕਤੀ ਵੱਧ ਜਾਂਦੀ ਹੈ ਲੋਕਾਂ ਦੇ ਔਗਣ ਵੇਖ ਕੇ ਵੀ, ਕੋਈ ਮਾੜਾ ਬੁਰਾ ਵੀ ਕਹਿੰਦਾ ਹੋਵੇ ਤੇ ਭਾਵੇਂ ਜ਼ਬਾਨ ਚੋਂ ਨਿਕਲੇ ਹੋਏ ਬਚਨਾਂ ਨਾਲ ਸਭ ਕੁਝ ਕਰ ਸਕਦੇ ਨੇ, ਪਰ ਹਜ਼ਮ ਸ਼ਕਤੀ ਇੰਨੀ ਵੱਧ ਗਈ ਕਦੇ ਕਿਸੇ ਦੀ ਚੁਗਲੀ ਨਿੰਦਿਆ ਈਰਖਾ ਦੀ ਪ੍ਰਵਾਹ ਹੀ ਨਹੀਂ ਕਰਦੇ, ਔਰ ਨਾ ਕਿਸੇ ਨੂੰ ਕੋਈ ਸਰਾਪ ਦੇਣਾ, ਨਾ ਕਿਸੇ ਨੂੰ ਵੀ ਅਸੀਂ ਐਂ ਕਰ ਦਿਆਂਗੇ, ਸਾਡੀ ਮੁੱਠੀ 'ਚ ਰੱਬ ਹੈ ਐਂ ਕਰ ਦਿਆਂਗੇ, ਇਹ ਨਹੀਂ ਕਹਿੰਦੇ। ਭਗਤ ਰਸਨਾ ਦੁਆਰਾ ਗੁਰਦੇਵ ਨੇ ਆਖਿਆ, ਕਹਿੰਦੇ ਨੇ ਕੁਝ ਲੋਕ ਉਹ ਕਹਿੰਦੇ ਨੇ ਜਿਨ੍ਹਾਂ ਦੇ ਜੀਵਨ ਵਿੱਚ ਅਜੇ ਖਾਲੀ ਘੜੇ ਵਰਗਾ ਜੀਵਨ ਹੈ, ਖਾਲੀ ਘੜੇ ਵਰਗਾ, ਖਾਲੀ ਘੜਾ ਹੁੰਦਾ ਨਾ, ਉਹਦੇ ਉੱਪਰ ਹੱਥ ਮਾਰੋ ਪੱਕ ਪੱਕ ਦੇ ਵਿੱਚੋਂ ਆਵਾਜ਼ ਆਵੇਗੀ, ਘੜਾ ਡੋਲਦਾ ਫਿਰੇਗਾ, ਘੜਾ ਖਾਲੀ ਹੈ ਵਿੱਚੋਂ ਆਵਾਜ਼ ਦੇਵੇਗਾ, ਭਰਿਆ ਹੋਇਆ ਘੜਾ ਪਾਣੀ ਨਾ ਭਰ ਦਿਓ, ਦੁੱਧ ਨਾ ਭਰ ਦਿਓ, ਦਾਣਿਆਂ ਨਾ ਭਰ ਦਿਓ, ਆਟੇ ਨਾ ਭਰ ਦਿਓ, ਨਾ ਘੜਾ ਡੋਲੇਗਾ ਤੇ ਨਾ ਘੜਾ ਬੋਲੇਗਾ ਕਿਉਂਕਿ ਭਰਿਆ ਹੋਇਆ ਹੈ। ਹਜ਼ੂਰ ਨੇ ਗੁਰਬਾਣੀ ਚ ਖਿਆਲ ਤਾਂ ਭਗਤ ਰਸਨਾ ਦੁਆਰਾ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬਹੋ ਨਾ ਡੋਲੈ, ਭਰਿਆ ਘੜਾ ਨਹੀਂ ਕਦੇ ਬੋਲਦਾ ਤੇ ਨਾ ਕਦੇ ਡੋਲਦਾ ਹੈ। ਜਿਹੜੇ ਵਰ ਸਰਾਪ ਦਿੰਦੇ ਫਿਰਦੇ, ਥਾਪੜੇ ਦਿੰਦੇ ਫਿਰਦੇ ਹੈ, ਸਮਝ ਲਓ ਵੀ ਜੇ ਖਾਲੀ ਤੌੜੇ ਤੁਰੇ ਫਿਰਦੇ ਨੇ। ਜਿੱਦਣ ਜੀਵਨ ਵਿੱਚ ਰਹਿਮਤ ਹੋ ਗਈ, ਕਿਰਪਾ ਹੋ ਗਈ, ਉਹ ਕਹਿਣਗੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਮੈਂ ਤਾਂ ਸਾਰਿਆਂ ਦੇ ਚਰਨਾਂ ਦੀ ਧੂੜ ਹਾਂ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਦੇ ਤੇ ਸੁਣਦੇ ਹਾਂ, ਦੁਨੀਆਂ 'ਚ ਜਦੋਂ ਗੁਰੂ ਨਾਨਕ ਸਾਹਿਬ ਦਾ ਹਜ਼ੂਰ ਦਾ ਜਦੋਂ ਬਚਨ ਪੜ੍ਹੀ ਤੇ ਹੈਰਾਨ ਰਹਿ ਜਾਈਦਾ ਹੈ। ਕੋਈ ਦੁਨੀਆਂ 'ਚ ਇਤਿਹਾਸ ਪੜ੍ਹ ਕੇ ਵੇਖ ਲਓ, ਕੋਈ ਬੰਦਾ ਨਹੀਂ ਕਹਿੰਦਾ ਵੀ ਮੈਂ ਬੜਾ ਔਗਣਾਂ ਦਾ ਭਰਿਆ ਹੋਇਆ ਹੈ, ਮੇਰੇ 'ਚ ਬੜੇ ਔਗਣ ਹਨ, ਪਰ ਧੰਨ ਗੁਰੂ ਨਾਨਕ ਸਰਬ ਕਲਾ ਸਮਰੱਥ ਦਾਤਾ, ਉਹ ਕਹਿੰਦੇ ਨੇ ਮੈਂ ਇੰਨਾ ਔਗਣਾਂ ਦਾ ਭਰਿਆ ਜਿੰਨਾ ਸਮੁੰਦਰ ਪਾਣੀ ਦਾ ਭਰਿਆ ਹੋਇਆ ਹੈ। ਕਦੇ ਸਿੱਖ ਜ਼ਿੰਦਗੀ 'ਚ ਸੋਚ ਸਕਦਾ ਵੀ ਮੇਰੇ ਗੁਰਦੇਵ 'ਚ ਕੋਈ ਔਗਣ ਹੈ? ਪਰ ਨਿਮਰਤਾ ਦੀ ਹੱਦ ਨੇ ਮੇਰੇ ਸਤਿਗੁਰੂ ਕਹਿੰਦੇ ਇੰਨੇ ਔਗਣਾਂ ਦਾ ਭਰਿਆ ਹੋਇਆ ਜਿੰਨਾ ਸਮੁੰਦਰ ਪਾਣੀ ਨਾਲ ਭਰਿਆ ਹੋਇਆ। ਸਮੁੰਦਰ ਦਾ ਪਾਣੀ ਨਾ ਨਾਪਿਆ ਜਾਵੇ, ਨਾ ਤੋਲਿਆ ਜਾਵੇ, ਨਾ ਮਿਣਿਆ ਜਾਵੇ। ਬਚਨ ਤੁਸੀਂ ਕਈ ਵਾਰ ਪੜ੍ਹਿਆ ਹੋਵੇਗਾ, 13 ਪ੍ਰਕਾਰ ਦੀ ਗੌੜੀ ਹੈ, ਕੋਈ ਸਤਿਗੁਰੂ ਨੇ ਪ੍ਰਗਟ ਰੱਖੀ ਹੈ, ਕੋਈ ਗੁਪਤ ਰੱਖੀ ਹੈ। ਉਸ ਗੌੜੀ ਵਿੱਚੋਂ ਗੌੜੀ ਮਹੱਲਾ ਪਹਿਲਾ ਚੇਤੀ, ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵਹੁ ਹਮ ਆਏ ਅਗਨ ਬਿੰਬ ਜਲ ਭੀਤਰ ਨਿਭਜੇ ਕਾਹੇ ਕਾਮਿਓ ਪਾਏ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੇ ਨ ਜਾਨੀ ਔਗਣ ਮੇਰੇ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪੱਟਣ ਵਿੱਚ ਮੰਦਰ ਪੰਨੈ ਕਰ ਚੋਰੀ ਕਰ ਆਵੈ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਸਮਾਵੈ ਤੁਝ ਤੇ ਕਹਾਂ ਲੁਕਾਵੈ ਤਟ ਤੀਰਥ ਹਮ ਨਵਖੰਡ ਦੇਖੇ ਹਟ ਪੱਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਾਗਾ ਘੱਟ ਹੀ ਮਹਿ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਸ਼ਮੇਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਆਰਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੇ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਦੇ ਹਨ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦੈ ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦੈ ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦੈ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦੈ ਵਿਸਾਸ ਕਾਤੀ ਆਕਿਰਤ ਕਹਿਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸੰਦਾ ਸਤਿਗੁਰੂ ਬਖਸ਼ਣ ਯੋਗ ਹੈ ਇਹਨਾਂ ਹਾਜ਼ਮਾ ਵੱਧ ਜਾਂਦਾ ਹੈ ਰਿੱਧੀਆਂ ਸਿੱਧੀਆਂ ਤਾਂ ਅੱਗੇ ਪਿੱਛੇ ਚਰਨਾਂ ਚ ਫਿਰਦੀਆਂ ਨੇ ਪਰ ਗੁਰੂ ਕੇ ਪਿਆਰੇ ਅਚਾਹ ਹੋ ਜਾਂਦੇ ਕਿਸੇ ਨੂੰ ਕੋਈ ਬੁਰਾ ਭਲਾ ਨਹੀਂ ਕਹਿੰਦੇ ਐਸਾ ਹਾਜ਼ਮਾ ਬਣ ਜਾਂਦਾ ਜਿਹਨਾਂ ਦੇ ਹਿਰਦੇ ਚ ਕਿਨਕਾ ਮਾਤਰ ਨਾਮ ਵਸ ਗਿਆ ਹੈ ਫਿਰ ਖਾਲਸਾ ਜੀ ਹਾਥੀ ਜਿਹਨਾਂ ਕਹਿੰਦੇ ਬਾਲ ਆ ਜਾਂਦਾ ਕਾਲ ਰੂਪੀ ਹਾਥੀ ਦਾ ਮੁਕਾਬਲਾ ਕਰਨ ਵਾਲਾ ਤੱਤ ਬੇਤਾ ਬਣ ਜਾਂਦਾ ਕਾਲ ਰੂਪੀ ਹਾਥੀ ਵੀ ਉਹਨਾਂ ਦੇ ਨੇੜੇ ਨਹੀਂ ਕਰੇ ਆ ਸਕਦਾ ਬਾਈ ਬਾਈ ਦਿਨ ਚੌਂਕੜਾ ਮਾਰ ਕੇ ਅੱਧੇ ਸਿਰ ਕੱਟੇ ਤੋਂ ਵੀ ਗੁਰੂ ਕਾ ਸਿੱਖ ਬੈਠਾ ਮੌਤ ਤੇ ਵੀ ਫਤਿਹਯਾਬੀ ਹਾਸਲ ਕੀਤੀ ਹੋਈ ਹੈ ਫਿਰ ਕਹਿੰਦੇ ਨੇ ਕਲੀ ਤੇ ਪਾ ਦਈਏ ਤੇ ਚਾਂਦੀ ਬਣਾ ਦਿੰਦਾ ਤੇ ਤਾਂਬੇ ਤੇ ਪਾ ਦਈਏ ਤੇ ਸੋਇਨਾ ਬਣ ਜਾਂਦਾ ਹੈ ਖਾਲਸਾ ਜੀ ਜਿਹੜੇ ਅਣ ਅਧਿਕਾਰੀ ਨੇ ਨਿੰਦਕ ਲੋਕ ਨਿੰਦਿਆ ਕਰਨ ਵਾਲਾ ਜਿਹਨਾਂ ਦਾ ਸੁਭਾਅ ਜੋ ਨਾ ਰੱਬ ਦੇ ਪਿਆਰਿਆਂ ਦੇ ਸੰਗਤ ਕਰ ਲੈਣ ਪ੍ਰਭੂ ਦੀ ਪ੍ਰਾਪਤੀ ਦੀ ਲਾਲਸਾ ਮਨ ਚ ਪੈਦਾ ਹੋ ਜਾਂਦੀ ਹੈ ਚਾਂਦੀ ਵਰਗਾ ਸੁਭਾਅ ਬਣ ਜਾਂਦਾ ਵੀ ਅਸੀਂ ਵੀ ਇਹੋ ਜਿਹੇ ਬਣਨ ਦਾ ਯਤਨ ਕਰੀਏ ਤਾਂਬੇ ਵਰਗ ਤੇ ਪਾ ਦਈਏ ਤੇ ਕਹਿੰਦੇ ਸੋਇਨਾ ਬਣ ਜਾਂਦਾ ਹੈ ਜਿਹੜਾ ਜਗਿਆਸੂ ਜਨ ਤਾਂਬੇ ਵਰਗਾ ਹੈ ਉਹਨਾਂ ਤਤ ਬੇਤੇ ਮਹਾਂਪੁਰਖਾਂ ਦੀ ਸੰਗਤ ਕਰੇ ਤਾਂ ਸੁੱਧ ਭੂਮਾ ਰੂਪ ਬ੍ਰਹਮ ਬਾਰਾਂ ਵਰਨੀ ਦੇ ਸੋਇਨੇ ਵਰਗਾ ਮੇਰਾ ਵਾਹਿਗੁਰੂ ਪਰਮੇਸ਼ਰ ਉਹਦਾ ਰੂਪ ਹੀ ਹੋ ਜਾਂਦਾ ਕੋਈ ਫਰਕ ਹੀ ਨਹੀਂ ਰਹਿ ਜਾਂਦਾ ਜਿਨ੍ਹਾਂ ਨੇ ਬੁਰਿਆਈਆਂ ਨੂੰ ਮਾਰ ਕੇ ਮਨ ਰੂਪੀ ਪਾਰੇ ਨੂੰ ਕਾਬੂ ਕਰ ਲਿਆ ਭਾਈ ਗੁਰਦਾਸ ਸਾਹਿਬ ਨੇ ਆਖਿਆ ਮਨ ਪਾਰ ਗੁਰਸਿੱਖ ਵਸ ਆਣਾ ਮਨ ਰੂਪੀ ਪਾਰੇ ਨੂੰ ਗੁਰਸਿੱਖਾਂ ਨੇ ਵਸ ਵਿੱਚ ਲਿਆਉਣਾ ਕੀਤਾ ਨੇ ਤੈਨੂੰ ਕਾਬੂ ਕਰਨਾ ਬੜਾ ਔਖਾ ਹੈ ਥਾਵਾਂ ਥੋੜ੍ਹਾ ਰਹਿ ਗਏ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੇ ਚਾਹੁੰਦਾ ਧੰਨ ਗੁਰੂ ਨਾਨਕ ਨਿਰੰਕਾਰੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਿੱਧਾਂ ਨਾਲ ਹੋਈ ਗੋਸ਼ਟ ਬਾਬੇ ਕੀਤੀ ਸਿੱਧ ਗੋਸ਼ਟ ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ ਤੇ ਬੈਠ ਕੇ ਸਿੱਧਾਂ ਨਾਲ ਵਿਚਾਰਾਂ ਹੋਈਆਂ ਕਰਤਾਰਪੁਰ ਕਰੋੜੀਏ ਖੱਤਰੀ ਦੀ ਜਗ੍ਹਾ ਤੇ ਸਤਿਗੁਰੂ ਨੇ ਕਰਤਾਰਪੁਰ ਨਗਰ ਵਸਾਇਆ ਭਾਈ ਬੁੱਢਾ ਜੀ ਵਰਗੇ ਸਿੱਖ ਹਜ਼ੂਰ ਦੇ ਪਾਸ ਬੈਠੇ ਬਾਬਾ ਲਹਿਣਾ ਜੀ ਦੇ ਬੇਨਤੀ ਕਰਨ ਤੋਂ ਸਤਿਗੁਰੂ ਗਰੀਬ ਨਿਵਾਜ ਦਰਸਾ ਰਹੇ ਨੇ ਸਿੱਧਾਂ ਨਾਲ ਕਿਵੇਂ ਚਰਚਾ ਹੋਈ ਹੈ ਜਦੋਂ ਸਤਿਗੁਰੂ ਉੱਥੇ ਜਾ ਕੇ ਪਹੁੰਚੇ ਤਾਂ ਹਜ਼ੂਰ ਕਹਿਣਗੇ ਸਿੱਧਾਂ ਦੀ ਲੱਗੀ ਹੋਈ ਸਭਾ ਵੇਖੀ ਆਖਿਆ ਸੰਤ ਸਭਾ ਜੈਕਾਰ ਵੀ ਸੰਤਾਂ ਦੀ ਸਭਾ ਦੀ ਜੈ ਜੈਕਾਰ ਹੋਏ ਨਮਸਕਾਰ ਕਰਦੇ ਹੈ ਮਹਾਤਮਾ ਜੀ ਉਹ ਕਹਿਣਗੇ ਮਹਾਰਾਜ ਇਹ ਤੁਸੀਂ ਸਾਨੂੰ ਆਸ਼ੀਰਵਾਦ ਦਿੰਦੇ ਹੋ ਜੈਕਾਰ ਤਾਂ ਅਸੀਂ ਆਸ਼ੀਰਵਾਦ ਵਾਸਤੇ ਵਰਤਦੇ ਹਾਂ ਸਤਿਗੁਰੂ ਕਹਿਣਗੇ ਤੁਹਾਡੇ ਹੋਵੇਗਾ ਸਿੱਧ ਮੰਡਲੀ ਵਿੱਚ ਅਸੀਂ ਤੁਹਾਨੂੰ ਜੈਕਾਰ ਕਹਿੰਦੇ ਹਾਂ ਵੀ ਨਮਸਕਾਰ ਹੋਵੇ ਤੁਹਾਨੂੰ ਅਸੀਂ ਸਾਨੂੰ ਨਮਸਕਾਰ ਕਰਦੇ ਹਾਂ ਸਿੱਧ ਕਹਿਣ ਲੱਗਾ ਅੱਗੇ ਵੱਧ ਕੇ ਮਹਾਰਾਜ ਤੁਹਾਨੂੰ ਚਾਹੀਦਾ ਸੀ ਪਹਿਲੋਂ ਸਾਡੇ ਛੇ ਜਤੀਆਂ ਪਹਿਲਾਂ ਗੋਰਖਨਾਥ ਨੂੰ ਮੱਥਾ ਟੇਕਦੇ ਫਿਰ ਛੇ ਜਤੀ ਬੈਠੇ ਸੀ ਫਿਰ ਮਹਾਰਾਜ ਸਾਡੇ ਆ ਦੂਜੇ ਬੈਠੇ ਸੀ ਜਿਹੜੇ ਸੋ ਉਹਨਾਂ ਸਾਰਿਆਂ ਨੂੰ ਮੱਥਾ ਟੇਕ ਕੇ ਫਿਰ ਤੁਹਾਨੂੰ ਸਾਰ ਇੱਕ ਇੱਕ ਸਿੱਧ ਨੂੰ ਮੱਥਾ ਟੇਕਣਾ ਚਾਹੀਦਾ ਸੀ ਸਤਿਗੁਰੂ ਕਹਿਣ ਲੱਗੇ ਇਹਨਾਂ ਜ਼ਿੰਦਗੀ ਦਾ ਕੀ ਭਰੋਸਾ ਕਿਹੜਾ ਸਾਹ ਆਉਣਾ ਅਤੇ ਕਿਹੜਾ ਨਹੀਂ ਆਉਣਾ ਇਸ ਕਰਕੇ ਅਸੀਂ ਤੁਹਾਨੂੰ ਇਕੱਠਾ ਹੀ ਨਮਸਕਾਰ ਕਰ ਦਿੱਤੀ ਹੈ ਸਿੱਧ ਅੱਗੇ ਵੱਧ ਕੇ ਕਹਿਣ ਲੱਗਾ ਮਹਾਰਾਜ ਜੇ ਤੁਸੀਂ ਗਲੋਂ ਗਲਾਵਾਂ ਹੀ ਲਾਇਆ ਜਿਹੜਾ ਕਹਿੰਦੇ ਹੋ ਸਾਰਿਆਂ ਨੂੰ ਇੱਕੇ ਰਾਹੀਂ ਮੱਥਾ ਟੇਕਦਾ ਹੈ ਹਰਜ ਕਰੋ। ਜੇ ਇੱਕ ਇੱਕ ਬੰਦੇ ਨੂੰ ਮੱਥਾ ਟੇਕਣ ਲੱਗਿਆ ਸਮਾਂ ਲੱਗਦਾ ਸੀ ਤਾਂ ਤੁਸੀਂ ਸਾਡੀ ਪ੍ਰਕਰਮਾ ਪਹਿਲੋਂ ਕਰ ਦਿਓ ਅਤੇ ਪ੍ਰਕਰਮਾ ਕਰਕੇ ਤੁਹਾਨੂੰ ਮੱਥਾ ਟੇਕਣਾ ਚਾਹੀਦਾ ਸੀ। ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਣ ਲੱਗੇ ਨੇ, ਜਵਾਬ ਦੇਣ ਲੱਗੇ ਨੇ। ਸੋ ਹਜ਼ੂਰ ਫਰਮਾਉਂਦੇ ਹਨ,
ਵਾਹਿਗੁਰੂ ਸਾਹਿਬ ਜੀ ਕਿਆ ਭਵੀਐ ਸੱਚ ਸੂਚਾ ਹੋਏ।
ਹਜ਼ੂਰ ਕਹਿਣਗੇ ਸਿੱਧੋ ਕਿਆ ਭਵੀਐ, ਕੀ ਭਾਉਣਾ ਕਰੀਏ, ਕੀ ਤੁਹਾਡੀ ਪ੍ਰਕਰਮਾ ਕਰੀਏ, ਕੋਈ ਲਾਭ ਹੋਵੇਗਾ, ਤੁਹਾਡੀ ਕੀਤੀ ਹੋਈ ਪ੍ਰਕਰਮਾ ਦਾ ਕੋਈ ਫਾਇਦਾ ਹੈ? ਸਤਿਗੁਰੂ ਕਹਿਣਗੇ ਕੋਈ ਲਾਭ ਨਹੀਂ। ਫਿਰ ਕਹਿਣ ਲੱਗੇ ਜੇ ਸਾਡੇ ਮਹਾਰਾਜ ਪ੍ਰਕਰਮਾ ਦਾ ਕੋਈ ਲਾਭ ਨਹੀਂ ਤਾਂ ਤੁਹਾਨੂੰ ਮਨ ਦੀ ਪਵਿੱਤਰਤਾ ਸ਼ੁੱਧਤਾ ਵਾਸਤੇ ਤੀਰਥ ਯਾਤਰਾ ਕਰਨੀ ਚਾਹੀਦੀ, ਨਹਾਉਣਾ ਚਾਹੀਦਾ ਤੀਰਥਾਂ 'ਤੇ ਜਾ ਕੇ। ਸਤਿਗੁਰੂ ਕਹਿਣਗੇ ਕਿਆ ਭਵੀਐ, ਤੀਰਥਾਂ ਦਾ ਭਰਮਣ ਵੀ ਕੀ ਕਰੀਏ ਔਰ ਤੀਰਥਾਂ 'ਤੇ ਜਾ ਕੇ ਵੀ ਕੀ ਕਰਾਂਗੇ? ਸਤਿਗੁਰੂ ਕਹਿਣਗੇ ਤਨ ਦੀ ਪਵਿੱਤਰਤਾ ਉਦੋਂ ਹੁੰਦੀ ਹੈ ਜਦੋਂ ਸੱਚ ਸੂਚਾ ਹੋਏ, ਜਦੋਂ ਸੱਚ ਸਰੂਪ ਦੀ ਪ੍ਰਾਪਤੀ ਜੀਵਨ ਵਿੱਚ ਹੋਵੇ ਅਤੇ ਉਸ ਵੇਲੇ ਮਨ ਸੁੱਚਾ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਪਰ ਆਸ ਅਧਿਵਾਰ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਨਾ, ਹਜ਼ੂਰ ਦੇ ਬਚਨ ਨੇ ਸੁੱਚ ਹੋਵੇ ਤਾਂ ਸੱਚ ਪਾਈਐ। ਸੋ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਮਨ ਦੀ ਸ਼ੁੱਧਤਾ ਤਾਂ ਹੁੰਦੀ ਹੈ ਜੇ ਸੱਚ ਸਰੂਪ ਦੀ ਪ੍ਰਾਪਤੀ ਕਰਾਂਗੇ, ਨਹੀਂ ਤਾਂ ਜੇ ਜ਼ੁਬਾਨ ਝੂਠ ਬੋਲਦੀ ਤਾਂ ਹਜ਼ੂਰ ਕਹਿੰਦੇ ਕੂੜ ਬੋਲ ਮੁਰਦਾਰ ਖਾਏ, ਕੋਈ ਜੀਵਨ ਵਿੱਚ ਕੋਈ ਲਾਭ ਨਹੀਂ, ਕੋਈ ਪ੍ਰਾਪਤੀ ਨਹੀਂ। ਫਿਰ ਬੇਨਤੀ ਕੀਤੀ, ਮਹਾਰਾਜ ਫਿਰ ਕੀ ਕਰਨਾ ਚਾਹੀਦਾ? ਭਰਮਣ ਨਹੀਂ ਕਰਨਾ ਚਾਹੀਦਾ, ਕਿਆ ਭਵੀਐ, ਤੁਸੀਂ ਕਹਿੰਦੇ ਕੀ ਭਾਉਣਾ ਹੈ, ਇਹਦਾ ਮਤਲਬ ਭਰਮਣ ਨਹੀਂ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਸਿੱਧੋ ਭਰਮਣ ਕਰੋ, ਤੁਹਾਡੀ ਮਰਜ਼ੀ, ਪਰ ਸੱਚ ਸੱਚ ਸਰੂਪ ਦੀ ਪ੍ਰਾਪਤੀ ਦਾ ਯਤਨ ਕਰੋ। ਫਿਰ ਮਹਾਰਾਜ ਤਨ ਦੀ ਪਵਿੱਤਰਤਾ ਫਿਰ ਕਿਵੇਂ ਹੋ ਸਕਦੀ ਹੈ? ਕਹਿਣਗੇ ਸੱਚ ਸੂਚਾ ਹੋਏ, ਜਿਸ ਜੀਵਨ ਵਿੱਚ ਪੱਲੇ ਵਿੱਚ ਸੱਚ ਹੈ ਨਾ, ਉਹਦਾ ਜੀਵਨ ਵੀ ਸੁੱਚਾ ਹੋਵੇਗਾ। ਜੇ ਸੱਚ ਪੱਲੇ ਵਿੱਚ ਨਹੀਂ, ਝੂਠ ਹੀ ਸਾਡੇ ਲਈ ਬੋਲੀ ਜਾਂਦਾ, ਕੀ ਲਾਭ ਹੋਵੇਗਾ, ਕੋਈ ਬਹੁਤੀ ਪ੍ਰਾਪਤੀ ਨਹੀਂ। ਜੀਵਨ ਵਿੱਚ ਹਜ਼ੂਰ ਕਹਿਣਗੇ ਉਸ ਦਿਨ ਪ੍ਰਾਪਤੀ ਹੋਣੀ ਹੈ ਜਿੱਦਣ ਸੱਚ ਸੂਚਾ ਹੋਏ, ਸੱਚ ਦੀ ਸੰਗਤ ਕਰਕੇ ਜੀਵਨ ਵਿੱਚ ਸੁਚਮਤਾ ਹੀ ਆ ਗਈ, ਉਦਨ ਪਰਮੇਸ਼ਰ ਦੀ ਹੇ ਸਿੱਧੋ ਕਿਰਪਾ ਹੋਵੇਗੀ।
ਸੱਚ ਸ਼ਬਦ ਬਿਨ ਮੁਕਤ ਨਾ ਕੋਏ।
ਸੱਚੇ ਪਾਤਸ਼ਾਹ ਫਿਰ ਮੁਕਤੀ ਕਿਵੇਂ ਪ੍ਰਾਪਤ ਹੋਵੇ, ਆਪ ਕਿਰਪਾ ਕਰਕੇ ਦੱਸੋ। ਸੋ ਹਜ਼ੂਰ ਕਹਿਣਗੇ ਸੱਚ ਸ਼ਬਦ ਬਿਨ ਮੁਕਤ ਨਾ ਕੋਏ, ਸੱਚੇ ਸ਼ਬਦ ਉਪਦੇਸ਼ ਧਾਰਨ ਕੀਤੇ ਬਗੈਰ ਸਤਿਗੁਰੂ ਕਹਿਣਗੇ ਕਦੇ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਜਦੋਂ ਸ਼ਬਦ ਹਿਰਦੇ 'ਚ ਵਸਾਓਗੇ ਨਾ, ਸੱਚ ਦਾ ਬੋਲਬਾਲਾ ਹਿਰਦੇ 'ਚ ਹੋਵੇਗਾ ਤਾਂ ਮੁਕਤੀ ਪ੍ਰਾਪਤ ਹੋਵੇਗੀ। ਉਹਨਾਂ ਚਿਰ ਕੋਈ ਦਾਤ ਕੋਈ ਵਡਿਆਈ ਨਹੀਂ ਕਰੇ ਮਿਲ ਸਕਦੀ। ਵਿਸਰਾਮ ਦੇ ਕੇ ਹਜ਼ੂਰ ਨੇ ਇਹ ਰਹਾਉ ਸ਼ਬਦ ਇੱਥੇ ਵਰਤਿਆ, ਇਹ ਸਿੱਧ ਗੋਸ਼ਟ ਦੀ ਬਾਣੀ 'ਚ ਇੱਕ ਵਾਰ ਹੀ ਆਉਂਦਾ ਹੈ। ਸੋ ਹਜ਼ੂਰ ਨੇ ਆਰੰਭ ਵਿੱਚ ਵਰਤਣਾ ਕੀਤਾ
ਹੈ। ਦੂਜਾ
ਸਿੱਧ ਅੱਗੇ ਵਧਿਆ, ਉਹਨੇ ਆਖਿਆ ਮਹਾਰਾਜ ਕੌਣ ਤੁਮੇ, ਤੁਸੀਂ ਹੈ ਕੌਣ? ਕਿਉਂਕਿ ਸਤਿਗੁਰੂ ਪਹਿਲੀ ਵਾਰ ਗਏ ਸੀ, ਹਜ਼ੂਰ ਦੀ ਉਮਰ ਵੀ ਛੋਟੀ ਸੀ। ਕੌਣ ਤੁਮੇ, ਤੁਸੀਂ ਹੋ ਕੌਣ, ਕਿਆ ਨਾਉ ਤੁਮਾਰਾ, ਕੀ ਤੁਹਾਡਾ ਨਾਮ ਹੈ?
ਹਾਂਜੀ, ਕੌਣ ਮਾਰਗ ਕੌਣ ਸਵਾਓ,
ਇਹ ਦੱਸੋ ਵੀ ਤੁਹਾਡਾ ਮਾਰਗ ਰਸਤਾ ਕੀ ਹੈ, ਤੇ ਨਾਲ ਦੱਸੋ ਵੀ ਕੌਣ ਸਵਾਓ, ਤੁਹਾਡੀ ਜ਼ਿੰਦਗੀ ਦਾ ਪ੍ਰਯੋਜਨ ਕੀ ਹੈ, ਤੁਸੀਂ ਕਿਵੇਂ ਆਏ ਹੋ ਇੱਥੇ, ਕੀ ਤੁਹਾਡੀ ਜ਼ਿੰਦਗੀ ਦਾ ਰਸਤਾ ਹੈ, ਪ੍ਰਯੋਜਨ ਤੁਹਾਡਾ ਕੀ ਹੈ, ਕੌਣ ਹੋ ਤੁਸੀਂ ਤੇ ਤੁਹਾਡਾ ਨਾਮ ਕੀ ਹੈ? ਇਹ ਚਾਰ ਪ੍ਰਸ਼ਨ ਸਿੱਧ ਨੇ ਉੱਠ ਕੇ ਕੀਤੇ। ਸਤਿਗੁਰੂ ਗਰੀਬ ਨਿਵਾਜ ਉਹਨਾਂ ਦਾ ਜਵਾਬ ਦਿੰਦੇ ਹਨ।
ਸਾਚ ਕਹੋ ਅਰਦਾਸ ਹਮਾਰੀ,
ਸਤਿਗੁਰੂ ਕਹਿਣਗੇ ਸੱਚਾ ਬਚਨ ਕਹਿੰਦੇ ਹਾਂ ਤੇ ਉਸ ਪਰਮੇਸ਼ਰ ਦੇ ਚਰਨਾਂ ਚ ਪਾਈ ਅਰਦਾਸ ਬੇਨਤੀ ਕਰਦੇ ਹਾਂ।
ਓ ਸੰਤ ਜਨਾ ਬਲ ਜਾਓ,
ਜਿਹੜੇ ਰੱਬ ਦੇ ਪਿਆਰੇ ਸੰਤ ਜਾਣਦੇ ਨਾ, ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਆ ਸੰਤਾਂ ਤੋਂ। ਜੋਗੀ ਨੇ ਆਖਿਆ ਮਹਾਰਾਜ ਗੱਲ ਤਾਂ ਕੋਈ ਨਾ ਹੋਈ, ਮੈਂ ਮੰਗਿਆ ਉੱਤਰ, ਮੈਂ ਤੁਹਾਡੇ ਤੇ ਕੀਤੇ ਨੇ ਚਾਰ ਪ੍ਰਸ਼ਨ ਹੈ ਤੇ ਤੁਸੀਂ ਹੋਰ ਹੀ ਅੱਗੇ ਦੱਸਿਆ ਵੀ ਅਸੀਂ ਸੰਤ ਜਾਣਾ ਤੋਂ ਬਲਿਹਾਰ ਜਾਂਦੇ ਹਾਂ, ਮੇਰੀ ਗੱਲ ਤਾਂ ਫਿਰ ਉੱਥੇ ਹੀ ਰਹਿ ਗਈ ਨਾ। ਜੇ ਤੁਹਾਨੂੰ ਕੋਈ ਸਾਡੇ ਨਾਲ ਚਰਚਾ ਕਰਨੀ ਨਹੀਂ ਆਉਂਦੀ, ਸਾਡਾ ਜੋਗੀਆਂ ਦਾ ਭੇਖ ਧਾਰਨ ਕਰਕੇ ਸਾਡੇ ਚੇਲੇ ਬਣ ਜਾਓ, ਸਾਡੇ ਕੋਲੋਂ ਸਿੱਖਿਆ ਲਓ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਗੱਲ ਨਹੀਂ, ਸੋ ਫਿਰ ਦੱਸੋ ਸਾਨੂੰ ਉੱਤਰ ਦਿਓ। ਹਜ਼ੂਰ ਨੂੰ ਜਦੋਂ ਪੁੱਛਿਆ ਕਵਨ ਤੁਮੇ, ਸਤਿਗੁਰੂ ਕਹਿੰਦੇ ਸੰਤ ਜਨਾ ਪਰਮੇਸ਼ਰ ਦੇ ਪਿਆਰੇ ਸੰਤਾਂ ਜਨਾਂ ਵਰਗੇ ਹੈ, ਤੁਹਾਡਾ ਇਸ ਤਰ੍ਹਾਂ ਨਾਮ ਕੀ ਹੈ? ਹਜ਼ੂਰ ਕਹਿਣਗੇ ਸੰਤ ਜਨਾ, ਸੰਤਾਂ ਜਨਾਂ ਦੀ ਸੰਗਤ ਕਰਨੀ ਸਾਡਾ ਨਾਮ ਹੈ। ਤੁਹਾਡਾ ਜ਼ਿੰਦਗੀ ਦਾ ਰਸਤਾ ਕੀ ਹੈ? ਹਜ਼ੂਰ ਕਹਿਣਗੇ ਸੰਤ ਜਨਾ ਵੱਲ ਜਾਓ, ਸੰਤਾਂ ਤੋਂ ਬਲਿਹਾਰ ਜਾਂਦੇ ਹੈ। ਤੁਹਾਡਾ ਇਸੇ ਤਰ੍ਹਾਂ ਪ੍ਰਯੋਜਨ ਕੀ ਹੈ? ਹਜ਼ੂਰ ਕਹਿੰਦੇ ਹੋ ਸੰਤ ਜਨਾ, ਸੰਤਾਂ ਜਨਾਂ ਦੀ ਸੰਗਤ ਕਰਨੀ, ਸੇਵਾ ਕਰਨੀ, ਇਹ ਸਾਡਾ ਪ੍ਰਯੋਜਨ ਹੈ। ਸਿੱਧ ਕਹਿਣਗਾ ਮਹਾਰਾਜ, ਇਹਨਾਂ ਗੱਲਾਂ ਨਾਲ ਮੇਰੀ ਤਸੱਲੀ ਨਹੀਂ ਹੋਈ, ਮੈਨੂੰ ਚੰਗੀ ਤਰ੍ਹਾਂ ਸਮਝਾਓ ਵੀ ਤੁਸੀਂ ਹੈ ਕੌਣ, ਕਿੱਥੋਂ ਆਏ ਹੋ, ਕੀ ਤੁਹਾਡਾ ਰਸਤਾ ਹੈ ਅਤੇ ਕੀ ਪ੍ਰਯੋਜਨ ਹੈ? ਕਵਨ ਤੁਮੇ, ਤੁਸੀਂ ਕੌਣ ਹੋ, ਕਿਆ ਨਾ ਹੋ ਤੁਮਾਰਾ, ਤੁਹਾਡਾ ਨਾਮ ਕੀ ਹੈ? ਅਤੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇਹ ਵੀ ਕਿਰਪਾ ਕਰਕੇ ਦੱਸੋ, ਕਵਨ ਤੁਮੇ, ਕਿਆ ਨਾ ਹੋ ਤੁਮਾਰਾ, ਕਵਨ ਤੁਮੇ। ਹਜ਼ੂਰ ਕਹਿਣਗੇ ਸਾਚ ਕਹੋ, ਸਾਡਾ ਜ਼ਿੰਦਗੀ ਵਿੱਚ ਇਹ ਹੈ, ਤੁਸੀਂ ਪੁੱਛਦੇ ਹੋ ਕੌਣ ਹੋ ਤੁਸੀਂ, ਸੱਚ ਕਹਿਣਾ ਸਾਡਾ ਫਰਜ਼ ਹੈ। ਅਤੇ ਸੱਚ ਸਰੂਪ ਦਾ ਜਿਹੜਾ ਸੱਤ ਚਿੱਤ ਆਨੰਦ ਸਰੂਪ ਹੈ ਨਾ, ਉਸ ਪਰਮੇਸ਼ਰ ਦਾ ਇੱਕ ਹਿੱਸਾ ਸਰੂਪ ਹਾਂ, ਜੋ ਸੱਚ ਸਰੂਪ ਹੈ ਨਾ, ਸਾਚ ਕਹੋ, ਸੱਤ ਚੇਤਨ ਆਨੰਦ ਸਰੂਪ ਜੋ ਕਹੀਦਾ ਹੈ ਨਾ, ਉਹਦਾ ਰੂਪ ਹਾਂ। ਤੁਸੀਂ ਪੁੱਛਦੇ ਹੋ ਵੀ ਤੁਸੀਂ ਕੌਣ ਹੋ, ਫਿਰ ਮਹਾਰਾਜ ਕਿਆ ਨਾਉ ਤੁਮਾਰਾ, ਹਜ਼ੂਰ ਕਹਿਣਗੇ ਸਾਚ ਕਹੋ, ਅਰਦਾਸ ਹਮਾਰੀ, ਅਸੀਂ ਵਾਹਿਗੁਰੂ ਦੇ ਅਰਦਾਸੀਏ ਹਾਂ, ਉਹਦੇ ਚਰਨਾਂ 'ਚ ਬੇਨਤੀ ਕਰਨ ਵਾਲੇ ਹਾਂ, ਅਤੇ ਇਹ ਬੇਨਤੀ ਕਰਦੇ ਰਹਿੰਦੇ ਹਾਂ, ਇਹ ਸਾਡਾ ਨਾਮ ਹੈ। ਸੋ ਫਿਰ ਮਹਾਰਾਜ ਤੁਸੀਂ ਇਹ ਦੱਸੋ ਵੀ ਤੁਹਾਡਾ ਜ਼ਿੰਦਗੀ ਵਿੱਚ ਕਿਆ ਕੀ ਤੁਹਾਡਾ ਰਸਤਾ ਹੈ? ਸਤਿਗੁਰੂ ਕਹਿੰਦੇ ਸਾਡਾ ਰਸਤਾ ਉਹ ਹੈ ਜਿਹੜਾ ਰਸਤਾ ਹੋ ਸੰਤ ਜਨਾ, ਜਿਹੜੇ ਰੱਬ ਦੇ ਪਿਆਰੇ ਸੰਤਾਂ ਦਾ ਰਸਤਾ ਨਾ, ਭਾਵ ਭਗਤੀ ਸਿਮਰਨ ਭਜਨ ਕਰਨਾ, ਉਹ ਸਾਡਾ ਸਿੱਧੋ ਰਸਤਾ, ਹੋਰ ਕੋਈ ਰਸਤਾ ਨਹੀਂ। ਫਿਰ ਤੁਹਾਡਾ ਜ਼ਿੰਦਗੀ ਦਾ ਪ੍ਰਯੋਜਨ ਕੀ ਹੈ? ਕਿ ਸੋ ਕਵਨ ਤੁਮੇ, ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਉ, ਤੁਹਾਡਾ ਜ਼ਿੰਦਗੀ ਦਾ ਸੁਆਉ ਕੀ ਹੈ, ਪ੍ਰਯੋਜਨ ਕੀ ਹੈ ਜ਼ਿੰਦਗੀ ਦਾ? ਹਜ਼ੂਰ ਕਹਿਣਗੇ ਸਾਡਾ ਪ੍ਰਯੋਜਨ ਹੈ ਹਉ ਸੰਤ ਜਨਾ ਬਲ ਜਾਉਣ, ਰੱਬ ਦੇ ਬੰਦਗੀ ਕਰਨ ਵਾਲੇ ਜਿਹੜੇ ਸੰਤ ਨੇ ਨਾ, ਉਹਨਾਂ ਰੱਬ ਦੇ ਪਿਆਰਿਆਂ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ ਸਾਡੀ ਜ਼ਿੰਦਗੀ ਦਾ ਨਿਸ਼ਾਨਾ, ਹੋਰ ਕੋਈ ਜ਼ਿੰਦਗੀ ਨਹੀਂ। ਤਾਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਈਏ, ਅਤੇ ਉਹਦੀ ਬੰਦਗੀ ਕਰਨ ਵਾਲੇ ਜਿਹੜੇ ਸੰਤ ਸਾਧੂ ਨੇ, ਉਹਨਾਂ ਸਾਧੂਆਂ ਤੋਂ ਵੀ ਹਜ਼ੂਰ ਕਹਿੰਦੇ ਕੁਰਬਾਨ ਜਾਂਦੇ ਹੈ। ਇਹੀ ਸਾਡਾ ਜ਼ਿੰਦਗੀ ਦਾ ਰਸਤਾ ਉਹ ਹੈ ਜਿਹੜਾ ਰਸਤਾ ਮੇਰੇ ਸਤਿਗੁਰੂ ਨੇ ਪੰਜਵੇਂ ਸਰੂਪ 'ਚ ਵੀ ਬਚਨ ਕਿਹਾ, ਸੰਤ ਕਾ ਮਾਰਗ ਧਰਮ ਕੀ ਪੌੜੀ, ਸੰਤਾਂ ਦਾ ਮਾਰਗ ਜਿਹੜਾ ਭਾਉ ਭਗਤੀ ਸਿਮਰਨ ਭਜਨ ਵਾਲਾ, ਉਹ ਸਾਡਾ ਰਸਤਾ ਹੈ। ਵਾਹਿਗੁਰੂ ਦੇ ਅਰਦਾਸੀਏ ਹਾਂ, ਇਹ ਸਾਡਾ ਨਾਮ ਹੈ। ਤੁਸੀਂ ਪੁੱਛਦੇ ਹੋ ਹੈ ਕੌਣ, ਸੋ ਸਤਿਗੁਰੂ ਕਹਿਣਗੇ ਅਸੀਂ ਭਾਈ ਸਤ ਚਿੱਤ ਆਨੰਦ ਸਰੂਪ ਹਾਂ। ਸੋ ਐਸੇ ਬਚਨ ਸੁਣ ਕਰਕੇ ਸਿੱਧਾਂ ਨੂੰ ਕੋਈ ਜਵਾਬ ਨਾ ਉੜਿਆ, ਵਾਰ ਵਾਰ ਸਿੱਧ ਅੱਗੇ ਹਜ਼ੂਰ ਦੇ ਪ੍ਰਸ਼ਨ ਕਰਦੇ ਨੇ, ਆਉਣ ਵਾਲੇ ਦਿਨਾਂ 'ਚ ਆਪਾਂ ਸੁਣਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਖਾਲਸਾ ਜੀ, ਇਹ ਜ਼ਿੰਦਗੀ ਦੇ ਅੰਦਰ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦਾ ਆਪਾਂ ਇਹ ਸ਼ਹੀਦੀ ਪੁਰਬ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਨਾਵਾਂ ਸਰੂਪ ਸਤਿਗੁਰੂ ਤੇਗ ਬਹਾਦਰ ਸਾਹਿਬ ਹੈ, ਜਿਨ੍ਹਾਂ ਸਤਿਗੁਰਾਂ ਨੇ ਧੋਤੀ, ਬੋਧੀ, ਲੰਗੋਟੀ, ਜਨੇਊ ਦੀ ਰਾਖੀ ਵਾਸਤੇ ਮਹਾਨ ਕੁਰਬਾਨੀ ਕੀਤੀ ਅਤੇ ਹਜ਼ੂਰ ਨੇ ਰਹਿਮਤਾਂ ਬਖਸ਼ਾਂ ਕੀਤੀਆਂ, ਉਹਨਾਂ ਸਤਿਗੁਰਾਂ ਦਾ ਪਵਿੱਤਰ ਇਹ ਸ਼ਹੀਦੀ ਦਿਹਾੜਾ ਹੈ। ਸਿੱਖਾਂ ਦੀ ਦੁਨੀਆਂ ਵਿੱਚ ਪਹਿਲੇ ਸ਼ਹੀਦ ਬਾਬਾ ਮਤੀਦਾਸ ਜੀ, ਬਾਬਾ ਸਤੀਦਾਸ ਜੀ, ਬਾਬਾ ਦਿਆਲਾ ਜੀ, ਉਹਨਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਵੀ ਯਾਦ ਵੀ ਆਪਾਂ ਮਨਾ ਰਹੇ ਹਾਂ, ਜਿਨ੍ਹਾਂ ਸਤਿਗੁਰਾਂ ਨੇ ਸੰਮਤ 1732 11 ਮੱਘਰ ਸੁਦੀ ਪੰਜਵੇਂ ਵੀਰਵਾਰ ਵਾਲੇ ਦਿਨ ਧੋਤੀ, ਬੋਧੀ, ਲੰਗੋਟੀ, ਜਨੇਊ ਦੀ ਰਾਖੀ ਵਾਸਤੇ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਹਰਨਾਂਦੀ ਹੈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਸਤਿਗੁਰਾਂ ਦੀ ਵਜ੍ਹਾ ਨਾਲ ਅੱਜ ਹਿੰਦੁਸਤਾਨ ਵਸਦਾ ਰੱਖਦਾ ਹੈ। ਇਹ ਗੱਲ ਵੱਖਰੀ ਹੈ ਵੀ ਅਸੀਂ ਅਕਿਰਤਕਣ ਬਣ ਜਾਈਏ, ਕੁਰਬਾਨੀ ਨੂੰ ਭੁੱਲ ਜਾਈਏ, ਤੇ ਗੱਲ ਵੱਖਰੀ ਹੈ। ਮਹਾਨ ਕਵੀ ਵਿਦਵਾਨ ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਬਚਨ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਕਾਰਨ ਕਰਕੇ ਅੱਜ ਹਿੰਦੁਸਤਾਨ ਵਸਦਾ ਹੈ, ਨਹੀਂ ਤਾਂ ਛਾਏ ਜਾਤੀ ਏਕਤਾ ਅਨੇਕਤਾ ਪਲਾਏ ਜਾਤੀ ਹੋਵਤੀ ਕਚੀਲ ਤਾਂ ਕਤੇਬਨ ਕੁਰਾਨ ਕੇ पाप ही परपक जाते, धर्म तसक जाते, वर्ण गर्क जाते, सहित विधान के देवी देव देहोरे, संतोख सिंगा दूर होते, अरीत मिट जाती कथा वेदन पुराण की। श्री गुरु गोविंद सिंह पावन परम सूर, मूर्ति न होती जो पै करना निधान की। जे कृपा दी मूर्त सतगुरु ना ए शहादत देन, धन गुरु गोबिंद सिंह साहब अवतार धार के ना आन, तो संसार की दशा नहीं पता नहीं की हो जाती। नहीं तो थावां थावां ते कलमे पढ़े जाने सी, रोजे रखे जाने सी, मसीतां उसर जानियां सी, हिंदुस्तान का नाम भी पता नहीं होर ही कोई हुंदा है। ये सारी की सारी देन उस धर्मी पिता की है, धन गुरु तेग बहादुर साहब गरीब नवाज की है, और पंथ वाली सतगुरु गुरु गोबिंद सिंह साहब जी दीआं कीतीआं होईआं कुरबानियां और महान किए हुए परि उपकार सतगुरु दे हन। उन्हां सतगुरां दे कीते हुए परे उपकारां नूं याद करन वास्ते कल दे श्री अज श्री अखंड पाठ साहब आरंभ होने ने, सो गुरु की कृपा नाल परसों भोग पैणगे। सतगुरु का शहीदी दिहाड़ा, उन्हां महान सूरबीरता दे सितारे गुरु के सिख। अज तां असीं सिखी नूं कौडियां वट्टे वी सुट्टी जांदे ने, गवाई जांदे हैं, और ऐं हो गया अन्ने आदमी ने माणक दे दिता तो घर घर वेचदा फिर देंदा फिरे, अन्ने बस माणक पिया घर घर वेचण जाए। सिखी की कदर ही साढ़े हिरदे चो निकल गई, बलिहार जाइए उन्हें कदरदानिया तो। वह समा किहो जिहा होवेगा जब जालम आले नाल चीरन लगे होणगे, बाबा मतीदास अडोल खलोता होवेगा। बाबा मतीदास अडोल खलोता है पचीर सिटो, लेकिन सिखी नहीं त्यागी जा सकते, सिखी नहीं छड़ी जा सकते। अज असी सैकड़े कोहां भी दूर आके सिखी संभाल ही नहीं सके, उथों दा तां कहना ही की है। वीजा जे बाद जे लगता है, वीजा पता नहीं जे मिलना हुंदा कि नहीं, पहलों ही मूँह सिर बना लिया ने मैं कनेडा जाना है, कन्न भी पाड़ लेंदे ने, कुड़ियां तरह पा लेंदे ने मुंदरा। ऐसी साड़ी हालत हो गई, साडे वडेरिया ने जो साडे लई काल कमाइया कीतियां सी, कदे देगे विच उबाले जा रहे है, कदे पंज मण पक्की रूह लपेट के ज्यौंदे नूं सारिया जा रहे है, कदे सिर ते आरा चल रहा है। गुरु का सिख जपजी साहब का पाठ कर रहा है, जिन्हां ने साडे वास्ते धर्म वास्ते कुछ किया, जिन्हां नूं असीं अरदास च रोज याद करते हैं, जिन्हां सिंघां सिंघणियां ने धर्म हेत सीस दिते, बंद बंद कटवाए, खोपरियां लुहाइया, चरखड़िया ते चढ़े तन आरे नाल चलवाए, देगा विचों बाले गए, भट्ठियां विच झोके गए, कीमा कीमा कीते गए, तेरे पाणी नूं मिठा करके मनिया, ते ना प्रार्थना ते वर्तमान समय दे समूह शहीद सिंघां सिंघणियां दी पवित्र कमाई का ध्यान धरके बोलो जी वाहिगुरु। उन्हां महान गुरु के योधियां ते मेरे सतगुरु का यह शहीदी पुरब आपां मना रहे हैं। गुरु रहमत बख्शिश करे चढ़दी कला दा जीवन, गुरु की सिखी कमाउण वाला जीवन होवे, सतगुरु अपने दरों घरों सिखी दी दात, नाम दी दात बख्शिश करके झोलियां भरन। यह गुरु के चरणा च अरदास है, भुल चुक दी खिमा बख्शनी जी।
कवन तुम्हें क्या नाउ तुम्हारा, कौन मार्ग कौन सुवाओ, साच कहो अरदास हमारी, हाँ संत जना बल जाओ।
वाहिगुरु जी का खालसा, वाहिगुरु जी की फतेह।